ਨੇ JUI ਨਾਲ ਕਥਿਤ ਧਾਂਦਲੀ ਸ਼ਿਕਾਇਤ ਕੀਤੀ ਅਤੇ ਸ਼ਿਕਾਇਤ ਕੀਤੀ ਕਿ ਸਾਡਾ ਫਤਵਾ ਚੋਰੀ ਕੀਤਾ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਮੌਲਾਨਾ ਫਜ਼ਲੁਰ ਰਹਿਮਾਨ ਨੇ ਕਿਹਾ ਕਿ ਪਾਰਟੀ ਦੇ ਬਹੁਮਤ ਦਾ ਵਿਚਾਰ ਹੈ ਕਿ ਸਾਨੂੰ ਵਿਰੋਧੀ ਧਿਰ ਵਿਚ ਬੈਠਣਾ ਚਾਹੀਦਾ ਹੈ, ਪਰ ਕੱਲ ਮੈਂ ਤੁਹਾਡੀ ਬੇਨਤੀ ਮਜਲਿਸ ਅਮੀਲਾ ਦੇ ਸਾਹਮਣੇ ਰੱਖਾਂਗਾ। ਮੌਲਾਨਾ ਫਜ਼ਲੁਰ ਰਹਿਮਾਨ ਨੇ PML ਦੇ ਪ੍ਰਧਾਨ ਨੂੰ ਕਿਹਾ ਕਿ ਜੋ ਵੀ ਫੈਸਲਾ ਹੋਵੇਗਾ ਮੈਂ ਤੁਹਾਨੂੰ ਦੱਸਾਂਗਾ। ਇਸਲਾਮਾਬਾਦ ਹਾਈਕੋਰਟ ਨੇ ਨੈਸ਼ਨਲ ਅਸੈਂਬਲੀ ਤੇ 3 ਹਲਕਿਆਂ ਦੀਆਂ ਸਫਲ ਉਮੀਦਵਾਰਾਂ ਦੇ ਜਾਰੀ ਨੋਟੀਫਿਕੇਸ਼ਨ ਰੱਦ ਕਰਨ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਇਸਲਾਮਾਬਾਦ ਹਾਈਕੋਰਟ ਦੇ ਚੀਫ ਜਸਟਿਸ ਆਮਿਰ ਫਾਰੂਕ ਨੇ ਚੋਣ ਕਮਿਸ਼ਨ ਦੇ NA 4746 ਤੇ 48 ਦੇ ਸਫਲ ਉਮੀਦਵਾਰਾਂ ਦੇ ਨੋਟੀਫਿਕੇਸ਼ਨ ਖਿਲਾਫ ਕੇਸ ਦੀ ਸੁਣਵਾਈ ਕੀਤੀ। ਸ਼ੋਇਬ ਸ਼ਾਹੀਨ, ਅਲੀ ਬੁਖਾਰੀ ਅਤੇ ਅਮੀਰ ਮੁਗਲ ਨੇ ਚੋਣ ਕਮਿਸ਼ਨ ਦੇ ਨੋਟੀਫਿਕੇਸ਼ਨ ਵਿਰੁੱਧ ਪਟੀਸ਼ਨਾਂ ਦਾਇਰ ਕੀਤੀਆਂ ਹਨ। ਸੁਣਵਾਈ ਦੌਰਾਨ ਚੀਫ ਜਸਟਿਸ ਆਮਿਰ ਫਾਰੂਕ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਪਤਾ ਲੱਗਾ ਸੀ ਕਿ ਉਨ੍ਹਾਂ ਕੋਲ ਅਰਜ਼ੀ ਹੈ ਕਿ ਉਹ ਉਚਿਤ ਨਹੀਂ ਸੀ ਕਿ ਕਮਿਸ਼ਨ ਨੂੰ ਇਸ ਅਰਜ਼ੀ ਤੇ ਪਹਿਲਾਂ ਫੈਸਲਾ ਕਰਨਾ ਚਾਹੀਦਾ ਹੈ। ਅਦਾਲਤ ਵਿਚ ਚੋਣ ਕਮਿਸ਼ਨ ਦੇ ਵਕੀਲ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਪਟੀਸ਼ਨਾਂ ਤੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਫਾਰਮ 47 ਵਿਚ ਪੋਰਟਲ ਵੈਲਿਡ ਦਾ ਨਤੀਜਾ ਸ਼ਾਮਲ ਨਹੀਂ ਹੈ। ਪਟੀਸ਼ਨ ਕਰਤਾਵਾਂ ਦਾ ਦੋਸ਼ ਸਿਰਫ ਫਾਰਮ 47 ਦੀ ਹੱਦ ਤੱਕ ਹੈ। ਚੀਫ ਜਸਟਿਸ ਆਮਿਰ ਫਾਰੂਕ ਨੇ ਕਿਹਾ ਕਿ ਕਮਿਸ਼ਨ ਕੋਲ ਅਰਜ਼ੀ ਪੈਂਡਿੰਗ ਹੈ, ਇਸ ਤੇ ਫੈਸਲਾ ਲਿਆ ਜਾਵੇਗਾ। ਨੋਟੀਫਿਕੇਸ਼ਨ ਆ ਗਿਆ ਹੈ ਪਰ ਬਾਅਦ ਚ ਕਮਿਸ਼ਨ ਪੈਂਡਿੰਗ ਅਰਜ਼ੀ ਦਾ ਫੈਸਲਾ ਵੱਖਰਾ ਹੈ, ਕੀ ਹੋਵੇਗਾ? ਚੋਣ ਕਮਿਸ਼ਨ ਦੇ ਵਕੀਲ ਨੇ ਕਿਹਾ ਕਿ ਮੈਂ ਅਦਾਲਤ ਦੇ ਸਵਾਲ ਤੇ ਕੁਝ ਕਾਨੂੰਨੀ ਹਵਾਲੇ ਦੇਣਾ ਚਾਹੁੰਦਾ ਹਾਂ। ਚੀਫ ਜਸਟਿਸ ਆਮਿਰ ਫਾਰੂਕ ਨੇ ਕਿਹਾ ਕਿ ਅਜੇ ਤੱਕ ਟ੍ਰਿਬਿਊਨਲ ਦਾ ਗਠਨ ਨਹੀਂ ਹੋਇਆ, ਇਸ ਲਈ ਅਦਾਲਤ ਕੋਲ ਇਸ ਕੇਸ ਦੀ ਸੁਣਵਾਈ ਦਾ ਅਧਿਕਾਰ ਹੈ। ਹਾਲਾਂਕਿ ਸਫਲਤਾ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ। ਚੀਫ ਜਸਟਿਸ ਆਮਿਰ ਫਾਰੂਕ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਪਤਾ ਸੀ ਕਿ ਅਰਜ਼ੀ ਪੈਂਡਿੰਗ ਹੈ, ਕਿ ਚੋਣ ਕਮਿਸ਼ਨ ਨੂੰ ਪਹਿਲਾਂ ਉਹਨਾਂ ਅਰਜ਼ੀਆਂ ਤੇ ਫੈਸਲਾ ਨਹੀਂ ਕਰਨਾ ਚਾਹੀਦਾ ਸੀ। ਚੋਣ ਕਮਿਸ਼ਨ ਦੇ ਵਕੀਲ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਹੁਕਮਾਂ 'ਚ ਲਿਖਿਆ ਸੀ ਕਿ ਅਜਿਹਾ ਨਾ ਹੋਣ ਤੇ ਇਕਜੁੱਟਤਾ ਰੋਕ ਦਿੱਤੀ ਜਾਵੇ। ਚੀਫ ਜਸਟਿਸ ਆਮਿਰ ਫਾਰੂਕ ਨੇ ਕਿਹਾ ਕਿ ਚਲੋ ਛੱਡੋ, ਰਿਟਰਨਿੰਗ ਅਫਸਰ ਨੇ ਪਹਿਲਾਂ ਕੰਸਲੀਡੇਸ਼ਨ ਜ਼ਰੂਰ ਕੀਤੀ ਹੋਵੇਗੀ। ਚੀਫ ਜਸਟਿਸ ਆਮਿਰ ਫਾਰੂਕ ਨੇ ਕਿਹਾ ਕਿ ਸ਼ੋਇਬ ਸ਼ਾਹੀਨ ਨੇ ਸ਼ਨੀਵਾਰ ਨੂੰ ਇਸਲਾਮਾਬਾਦ ਹਾਈਕੋਰਟ ਤੇ ਅਰਜ਼ੀ ਦਾਇਰ ਕੀਤੀ ਹੈ। ਚੀਫ ਜਸਟਿਸ ਨੇ ਕਿਹਾ ਕਿ ਜਦੋਂ ਹਾਈਕੋਰਟ 'ਚ ਅਰਜ਼ੀ ਦਾਇਰ ਕੀਤੀ ਗਈ ਸੀ ਤਾਂ ਕਮਿਸ਼ਨ ਨੇ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਸੀ। ਸੋਮਵਾਰ ਨੂੰ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਅਰਜ਼ੀ 'ਚ ਸੋਧ ਕਰਕੇ ਦੁਬਾਰਾ ਦਾਇਰ ਕੀਤੀ ਗਈ ਸੀ। ਚੋਣ ਕਮਿਸ਼ਨ ਨੇ ਹੁਕਮ ਦਿੱਤਾ ਸੀ ਕਿ ਉਹ ਰਿਟਰਨਿੰਗ ਤੇ ਨਹੀਂ ਪਹੁੰਚ ਸਕੇ ਸਨ। ਅਫਸਰ ਠੀਕ ਹੈ, ਚੀਫ ਜਸਟਿਸ ਨੇ ਕਿਹਾ ਕਿ ਨੋਟੀਫਿਕੇਸ਼ਨ ਤੁਹਾਡੀ ਆਪਣੀ ਗਲਤੀ ਹੈ, ਅਸੀਂ ਮੈਰਿਟ ਦੇ ਆਧਾਰ ਤੇ ਫੈਸਲਾ ਨਹੀਂ ਕੀਤਾ। ਜੋ ਅਰਜ਼ੀ ਪੈਂਡਿੰਗ ਹੈ ਉਸ ਤੇ ਫੈਸਲਾ ਲਓ, ਕਮਿਸ਼ਨ ਨੇ ਅਰਜ਼ੀ ਸਵੀਕਾਰ ਕਰਨੀ ਹੈ ਜਾਂ ਰੱਦ ਕਰਨੀ ਹੈ, ਪਰ ਇਹ ਫੈਸਲਾ ਲੈਣਾ ਹੈ। ਇਸ ਬੁਲਟਨ ਦੀਆਂ ਚੁਣੀਆਂ ਖਬਰਾਂ ਇੱਕ ਵਾਰ ਤੋਂ ਫਿਰ ਸੁਣ ਲਓ। ਬਿਲਾਵਲ ਭੁੱਟੋ PMLN ਨੂੰ ਬਾਹਰੋਂ ਦੇਣਗੇ ਹਿਮਾਇਤ। ਇਮਰਾਨ ਨੇ ਨਵਾਜ਼ ਅਤੇ ਜ਼ਰਦਾਰੀ ਦੀ ਪਾਰਟੀ ਨਾਲ ਗੱਠਜੋੜ ਤੋਂ ਕੀਤਾ ਇਨਕਾਰ। ਕੈਨੇਡਾ 'ਚ ਪੰਨੂ ਨਾਲ ਜੁੜੇ ਸਿੱਖ ਵੱਖਵਾਦੀ ਦੇ ਘਰ ਤੇ ਗੋਲੀਬਾਰੀ। ਇਸ ਨਾਲ ਹੀ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਦਿਓ ਆਗਿਆ, ਧੰਨਵਾਦ।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/lorehealth ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਕੈਨੇਡੀਅਨ ਸੋਸਾਇਟੀ ਆਫ ਪੀਸ ਐਂਡ ਰਿਲੀਫ ਪੇਸ਼ ਕਰਦੀ ਹੈ ਫਾਊਂਡੇਸ਼ਨ ਫਾਰ ਜਨਰੇਸ਼ਨਸ ਦਾ ਫੰਡਰੇਜ਼ਿੰਗ ਡਿਨਰ ਐਂਡ ਮੀਟ ਐਂਡ ਗ੍ਰੀਟ ਵਿਦ ਵਸੀਮ ਅਕਰਮ, ਪਾਕਿਸਤਾਨੀ ਲੈਜੈਂਡਰੀ ਕ੍ਰਿਕਟਰ। ਜੁਮਾ ਫਰਵਰੀ 23 6:30 ਵਜੇ ਚਾਂਦਨੀ ਵਿਕਟੋਰੀਆ ਹਾਲ ਮੇ। ਟਿਕਟਸ ਅਵੇਲੇਬਲ ਹੈ ਈਵਨ bright.ca ਪਰ। VIP ਟਿਕਟਸ ਔਰ ਸਪਾਂਸਰਸ਼ਿਪ ਕੇ ਲਿਏ ਆਪ ਰਾਬਤਾ ਕਰ ਸਕਤੇ ਹੈ ਮਸੂਦ ਅਹਿਮਦ ਸੇ 4169042046 ਔਰ ਆਮਿਰ ਸ਼ਮਸੀ 4166627861। ਸਿਟੀ ਆਫ ਬ੍ਰੈਂਟਨ ਤੁਹਾਨੂੰ ਪੜੋਸੀ ਗਰੁੱਪ ਵਿਚ ਸ਼ਾਮਿਲ ਹੋਣ ਦਾ ਮੌਕਾ ਦੇ ਰਿਹਾ ਹੈ ਤਾਂ ਜੋ ਤੁਸੀਂ ਸ਼ਹਿਰ ਦੀ ਪੜੋਸੀ ਐਸੋਸੀਏਸ਼ਨ ਦਾ ਹਿੱਸਾ ਬਣ ਸਕੋ। ਇਹ ਨਵਾਂ ਪ੍ਰੋਗਰਾਮ ਤੁਹਾਨੂੰ ਚੋਖੇ ਫਾਇਦੇ ਤੇ ਨਵੇਂ ਮਨਸੂਬਿਆਂ ਬਾਰੇ ਵੀ ਜਾਣਕਾਰੀ ਦੇਵੇਗਾ। ਨਾਲ ਨਾਲ ਤੁਸੀਂ ਸਿਟੀ ਆਫ ਬ੍ਰੈਂਟਨ ਤੋਂ ਮਿਲਣ ਵਾਲੀ $1500 ਦੀ ਨੇਚਰ ਨੇਬਰਹੁੱਡ ਗ੍ਰਾਂਟ ਵੀ ਹਾਸਲ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਸੰਪਰਕ ਕਰੋ brampton.ca/communitysafety।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
Quick Truck Lube! ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ? ਤਾਂ ਫਿਰ ਘਬਰਾਉਣ ਦੀ ਲੋੜ ਨਹੀਂ, ਤੁਸੀਂ ਜਾਓ ਆਲ ਸਟੇਟ ਐਜਸ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਸਰਦੀਆਂ ਤੇ ਬਰਫਬਾਰੀ ਦੇ ਮੌਕੇ ਤੇ ਜ਼ਰੂਰੀ ਹਦਾਇਤਾਂ ਬਰਫਬਾਰੀ ਵਿੱਚ। ਸੜਕ ਤੇ ਪਾਰਕਿੰਗ ਗੈਰ ਕਾਨੂੰਨੀ ਹੈ। ਆਪਣੀ ਗੱਡੀ ਸੜਕ ਤੋਂ ਹਟਾ ਦਵੋ ਤਾਂ ਕਿ ਸਨੋ ਪਲੋਰ ਬਰਫ਼ ਨੂੰ ਹਟਾ ਸਕੇ, ਨਹੀਂ ਤਾਂ ਗੈਰ ਕਾਨੂੰਨੀ ਪਾਰਕਿੰਗ ਤੇ ਟਿਕਟ ਦਿੱਤੀ ਜਾਵੇਗੀ, ਜੁਰਮਾਨਾ ਹੋਵੇਗਾ ਤੇ ਗੱਡੀ ਨੂੰ ਜ਼ਬਤ ਕਰ ਲਿਆ ਜਾਵੇਗਾ। ਆਪਣੇ ਇਲਾਕੇ ਵਿੱਚ ਬਰਫ਼ ਹਟਾਉਣ ਦੀ ਅਪਡੇਟ ਲਈ 311 ਐਪ ਤੇ ਟਰੈਕ ਕਰੋ। ਜੇਕਰ ਬਰਫ਼ ਹਟਾਉਣ ਸਬੰਧਿਤ ਮਸਲਾ ਹੈ ਤਾਂ 24 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਹੀ brampton.ca/snow ਤੇ ਸ਼ਿਕਾਇਤ ਦਰਜ ਕਰੋ।
You're listening to the current affairs with Ramanjeet Sidhu.
ਰਮਨਜੀਤ ਸਿੰਘ ਸਿੱਧੂ। ਜੇਕਰ ਤੁਹਾਨੂੰ ਸਿਗਨਲ ਦੇ ਵਿੱਚ ਕੋਈ ਦਿੱਕਤ ਆਉਂਦੀ ਹੋਵੇ ਪ੍ਰੋਗਰਾਮ ਸੁਣਨ ਦੀ, ਸਾਡੇ ਇਹ ਲਾਈਵ ਪ੍ਰੋਗਰਾਮ ਤੁਸੀਂ ਟੈਲੀਫੋਨ ਜ਼ਰੀਏ 6478745100 ਨੰਬਰ ਡਾਇਲ ਕਰਕੇ ਸੁਣ ਸਕਦੇ ਹੋ। ਸ਼ਾਜ਼ੀਆ ਮਲਿਕ ਸਾਡੇ ਸੇਲਸ ਰੈਪ੍ਰਜੈਂਟੇਟਿਵ ਨੇ। 6472424746, 6472424746 ਉਹਨਾਂ ਦਾ ਨੰਬਰ ਹੈ। ਤੁਸੀਂ ਪ੍ਰੋਗਰਾਮਾਂ ਵਿਚ ਇਸ਼ਤਿਹਾਰ ਦੇਣ ਲਈ ਤੇ ਸਪਾਂਸਰਸ਼ਿਪ ਲਈ ਉਹਨਾਂ ਨੂੰ ਸੰਪਰਕ ਕਰ ਸਕਦੇ ਹੋ। ਤੇ ਮੇਰਾ ਸੈੱਲ ਨੰਬਰ ਸਾਡੀ ਇਸ ਗੱਲਬਾਤ, ਕਿਉਂਕਿ ਅਸੀਂ ਘਰਾਂ ਦੇ ਮੁੱਦੇ ਦੇ ਉੱਤੇ ਕਰਨੀ ਹੈ, ਕਿਫਾਇਤੀ ਰਿਹਾਇਸ਼ ਦੀ, ਸਾਰੀਆਂ ਧਿਰਾਂ ਹੀ ਗੱਲਬਾਤ ਕਰ ਰਹੀਆਂ ਨੇ, ਪਰ ਇਹ ਗੱਲਬਾਤ ਲੈ ਕੇ ਕਿੱਧਰ ਨੂੰ ਜਾਣੀ ਹੈ? ਸਿਆਸਤ ਇਹ ਹੁੰਦੀ ਹੈ ਕਿ ਮਸਲਾ ਤਾਂ ਹੈ ਪਰ ਉਹਦਾ ਹੱਲ ਕਿਹੋ ਜਿਹਾ ਕੱਢ ਕੇ ਦੇਣਾ ਤੇ ਕਿਹਦੇ ਵਾਸਤੇ ਕੱਢ ਕੇ ਦੇਣਾ। ਕੋਵਿਡ ਵੀ ਇੱਕ ਵੱਡੀ ਸਮੱਸਿਆ ਆਈ ਸੀ, ਉਹਦਾ ਵੀ ਫਿਰ ਆਪਣੇ ਢੰਗ ਨਾਲ ਹੱਲ ਕੱਢ ਕੇ ਦੇ ਹੀ ਦਿੱਤਾ ਗਿਆ ਤੇ ਜਿਹਨੂੰ ਜੋ ਦੇਣਾ ਸੀ ਉਹਨੂੰ ਮਿਲ ਗਿਆ ਤੇ ਜਿਹਤੇ ਬੋਝ ਪਾਉਣਾ ਸੀ ਉਹਨਾਂ ਤੇ ਪਿਆ ਬੋਝ ਤੁਸੀਂ ਆਪ ਵੀ ਮਹਿਸੂਸ ਕਰ ਰਹੇ ਹੋਵੋਗੇ ਆਪਣੀਆਂ ਜੇਬਾਂ ਦੇ ਜ਼ਰੀਏ। ਸੋ ਸਾਡੇ ਇਸ ਗੱਲਬਾਤ ਵਿਚ ਸ਼ਾਮਲ ਹੋਣਾ ਹੋਵੇ ਤਾਂ 7802437033 7802437033 ਸਾਡਾ ਨੰਬਰ ਹੈ। ਸਾਲ ਸਾਹਿਬ ਨੂੰ ਮੈਂ ਹੁਣ ਆਨ ਏਅਰ ਕਰਾਂਗਾ ਤੇ ਤੁਸੀਂ ਸਾਨੂੰ ਕਦੇ ਵੀ ਮੈਨੂੰ ਸੈੱਲ ਫੋਨ ਤੇ ਗੱਲ ਕਰਿਓ, ਮੈਂ ਤੁਹਾਨੂੰ ਇਸੇ ਚੱਲ ਰਹੀ ਗੱਲਬਾਤ ਦੇ ਵਿਚ ਸ਼ਾਮਲ ਕਰ ਲਾਂਗਾ। ਸਾਲ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ।
ਹਾਂਜੀ, ਗੁੱਡ ਮਾਰਨਿੰਗ, ਥੈਂਕ ਯੂ ਵੈਰੀ ਮੱਚ ਫੋਰ ਹੈਵਿੰਗ ਮੀ।
ਪਲੇਜ਼ਰ ਸਰ। ਤੇ ਸਰ ਸਭ ਆਪਾਂ ਉਹੀ ਕਿਫਾਇਤੀ ਘਰਾਂ ਦੀ ਗੱਲ ਕੀਤੀ ਹੈ ਜੀ। ਅੱਜ ਮੇਅਰ ਨੇ ਵੀ ਇੱਥੋਂ ਦੀ ਟੋਰਾਂਟੋ ਮੇਅਰ ਨੇ ਆਪਣਾ ਫਾਈਨਲ ਬਜਟ ਪੇਸ਼ ਕਰ ਦੇਣਾ ਹੈ ਸਿਟੀ ਦਾ, ਤੇ ਉਹ ਵੀ ਕਹਿੰਦੇ ਆ ਵੀ ਮੇਰੇ ਤੇ ਬੜੀ ਜ਼ਿੰਮੇਵਾਰੀ ਹੈ ਕਿ ਲੋਕਾਂ ਨੂੰ ਘਰਾਂ ਦੀਆਂ ਦਿੱਕਤਾਂ ਆ ਰਹੀਆਂ, ਅਫੋਰਡੇਬਿਲਟੀ ਦੀਆਂ ਕ੍ਰਾਈਸਿਸ ਨੇ, ਮਹਿੰਗਾਈ ਦੇ ਕਈ ਪੱਖ ਨੇ, ਪਰ ਇੱਕ ਵੱਡਾ ਪੱਖ ਤਾਂ ਇਹ ਹੈ ਕਿ ਲੋਕਾਂ ਨੂੰ ਇੱਥੇ ਰਹਿਣਾ ਮੁਸ਼ਕਲ ਹੋ ਰਿਹਾ, ਲੋਕ ਇੱਥੋਂ ਪਲਾਇਨ ਵੀ ਕਰ ਰਹੇ ਨੇ, ਹੋਰ ਸੂਬਿਆਂ ਵੱਲ ਵੀ ਨਿਕਲ ਰਹੇ ਨੇ, ਤੇ 25-25-30-30 ਬੰਦੇ ਘਰਾਂ ਚ ਵਾੜ ਕੇ ਉਨ੍ਹਾਂ ਤੋਂ $2,000-$4,500-$5,500 ਲੈ ਕੇ ਵੀ ਇਸ ਤਰ੍ਹਾਂ ਦੀਆਂ ਵੀ ਸ਼ਰਾਰਤਬਾਜ਼ੀਆਂ ਹੋ ਰਹੀਆਂ ਨੇ। ਸੋ ਲੋਕ ਤਾਂ ਕਈ ਤਰ੍ਹਾਂ ਨਾਲ ਪੀਸੇ ਜਾ ਰਹੇ ਨੇ, ਪਰ ਆਪਾਂ ਇਹਦੀ ਡੂੰਘਾਈ ਨਾਲ ਜਾਂਚ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਨੀਤੀਆਂ ਚ ਵਿਗਾੜ ਕਦੋਂ ਤੋਂ ਪਾਉਣੇ ਸ਼ੁਰੂ ਕੀਤੇ ਗਏ ਨੇ, ਕਿਉਂਕਿ ਪਏ ਹੀ ਨਹੀਂ ਹੈ, ਇਹ ਜਾਣ ਬੁੱਝ ਕੇ ਪਾਏ ਗਏ ਵਿਗਾੜਾਂ ਦੀ ਗੱਲ ਹੈ ਜਿਹੜੀ ਅਸੀਂ ਕਰ ਰਹੇ ਹਾਂ। ਜੀ ਸਰ ਸਾਹਿਬ।
ਹਾਂਜੀ, ਆਪਾਂ ਪਿਛਲੇ ਹਫ਼ਤੇ ਗੱਲ ਕਰੀ ਸੀਗੀ ਕਿਵੇਂ ਟਰੂਡੋ ਤੇ ਉਹਦੇ ਇਕਾਨੋਮਿਸਟ ਜਿਹੜੇ ਨੇ ਹਾਊਸਿੰਗ ਕ੍ਰਾਈਸਿਸ ਦਾ ਭਾਂਡਾ ਮਿਊਨਿਸਪੈਲਿਟੀ ਦੇ ਸਿਰ ਭੰਨ ਕੇ ਪੱਲਾ ਝਾੜ ਲਿਆ ਸੀਗਾ, ਇਹ ਆਪਾਂ ਗੱਲ ਕਰੀ ਸੀ। ਇਹ ਕਿਹਾ ਕਿ ਇਹਨਾਂ ਨੇ ਕਿਹਾ ਕਿ ਜਿਹੜੀ ਮਿਊਨਿਸਪੈਲਿਟੀ ਹੀ ਸਪਲਾਈ ਇਲਾਸਟਿਸਿਟੀ ਜਿਹੜੀ ਹੈ ਦੇ ਰਾਹ ਵਿਚ ਰੋੜੀਆਂ ਟਿਕਾ ਰਹੀਆਂ ਨੇ, ਬਿਲਡਰ ਨੂੰ ਲੈਣ ਤੇ ਪਰਮਿਟ ਲੈਣ ਵਿਚ ਬਿਊਰੋਕਰੇਸੀ ਕੰਧ ਵਾਂਗੂ ਖੜੀਆਂ ਨੇ, ਵਗੈਰਾ ਵਗੈਰਾ, ਇਹ ਜਿਹੇ ਬਹੁਤ ਕੁਛ ਇਹਨਾਂ ਨੇ ਗੱਲਾਂ ਕਰੀਆਂ। ਪਰ ਹੁਣ ਆਪਾਂ ਤੂੰ ਇਹਨੂੰ ਅੱਗੇ ਤੋਰਦੇ ਆ ਜੋ ਆਪਾਂ ਪਿਛਲੇ ਵੀ ਗੱਲ ਕੀਤੀ ਸੀ। ਹੁਣ ਇਸ ਸਾਰੇ ਕ੍ਰਾਈਸਿਸ ਨੂੰ ਜਦੋਂ ਪ੍ਰੋਫੈਸਰ ਸਟੀਵ ਕੋਮਰੋਏ ਆ, ਜਿਹੜਾ ਕਿ ਇੰਡਸਟਰੀ ਪ੍ਰੋਫੈਸਰ ਐਂਡ ਐਗਜ਼ੀਕਿਊਟਿਵ ਐਡਵਾਈਜ਼ਰ ਹੈ ਜੀ ਐਟ ਦੀ ਕੈਨੇਡੀਅਨ ਹਾਊਸਿੰਗ ਐਵੀਡੈਂਸ ਕੋਲਾਬੋਰੇਟਿਵ ਐਟ ਹੈਮਿਲਟਨ ਦੀ ਮਕਮੈਸਟਰ ਯੂਨੀਵਰਸਿਟੀ ਦੇ ਵਿਚ, ਜਦੋਂ ਮੈਂ ਪੁੱਛਿਆ ਕਿ ਪ੍ਰੋਫੈਸਰ ਸਾਹਿਬ ਜੋ ਇਹ ਟਰੂਡੋ ਬਲੇਮ ਗੇਮ ਦੀ ਖੁਦੋ ਖੁੰਡੀ ਖੇਡ ਰਿਹਾ ਹੈ ਇਹ ਚ ਕਿੰਨੀ ਕੁ ਸੱਚਾਈ ਹੈ, ਕਿਉਂਕਿ ਸਾਨੂੰ ਪਤਾ ਤਾਂ ਲੱਗੇ ਵੀ ਕਹਿ ਕੀ ਰਿਹਾ। ਤਾਂ ਉਹਨੇ ਕਿਹਾ ਕਿ ਦੇਖੋ ਜੀ ਇਹ ਭਾਈ ਇੱਕ ਟੈਕਨੀਕਲ ਪੁਆਇੰਟ ਨੂੰ ਫੜ ਕੇ ਝੂਠ ਦੀ ਪੀਂਘ ਝੂਟ ਰਿਹਾ। ਉਹਨੇ ਕਿਹਾ ਕਿ ਸਾਰੇ ਸਾਡਾ ਜਿਹੜਾ ਕੈਨੇਡੀਅਨ ਕਨਸਟੀਟਿਊਸ਼ਨ 1982 ਵਿਚ ਹਾਊਸਿੰਗ ਨਾਂ ਦਾ ਕੋਈ ਸ਼ਬਦ ਹੀ ਨਹੀਂ ਹੈ, ਇਸ ਨੋ ਸੱਚ ਵਰਡ ਐਜ਼ ਅ ਹਾਊਸਿੰਗ ਇਨ ਆਵਰ ਕਨਸਟੀਟਿਊਸ਼ਨ। ਤੁਹਾਨੂੰ ਯਾਦ ਹੈ ਕਿ ਆਪਾਂ ਜਦੋਂ ਕੈਨੇਡੀਅਨ ਸੋ ਕਾਲਡ ਟੈਕਸਪੇਅਰ ਫੈਡਰੇਸ਼ਨ ਦੀ ਗੱਲ ਕੀਤੀ ਸੀ, ਆਪਾਂ ਉਦੋਂ ਗੱਲ ਕਰੀ ਸੀ ਕਿ ਕੈਨੇਡੀਅਨ ਕਨਸਟੀਟਿਊਸ਼ਨ ਦੇ ਵਿਚ ਟੈਕਸਪੇਅਰ ਨਾਂ ਦੀ ਕੋਈ ਸ਼ਬਦ ਨਹੀਂ ਹੈ, ਸਿਰਫ ਸਿਟੀਜ਼ਨ ਹੈ।
ਸਿਟੀਜ਼ਨ ਹੈ
ਬਿਲਕੁਲ। ਉਹ ਕਹਿੰਦਾ ਵੀ ਉਹੀ ਕਹਿੰਦਾ ਵੀ ਇਹ ਭਾਈ ਵੀ ਜਿਹੜੇ ਨੇ ਨਾ ਇਹਦੇ ਲਾਇਰ ਜਿਹੜੇ ਆ ਉਹ ਇਸੇ ਕਰਕੇ ਟਰੂਡੋ ਦੇ ਲਾਇਰ ਇਸ ਕਨਸਟੀਟਿਊਸ਼ਨ ਦੀ ਜਿਹੜੀ ਇੰਟਰਪ੍ਰੀਟੇਸ਼ਨ ਪ੍ਰੋਵਿੰਸ ਤੇ ਮਿਊਨਿਸਪੈਲਿਟੀ ਦੇ ਖਾਤੇ ਵਿਚ ਪਾ ਕੇ ਕਹਿੰਦਾ ਆਪਣੇ। ਫਿਰ ਜਦੋਂ ਪ੍ਰੋਫੈਸਰ ਪੋਮਰਾਏ ਨੂੰ ਇਹ ਪੁੱਛਿਆ ਗਿਆ ਕਿ ਇਹ ਦੱਸੋ ਫਿਰ ਇਹ ਜਿਹੜੀ ਫੈਡਰਲ ਗਵਰਨਮੈਂਟ ਆ ਇਹ ਸਿਰਫ ਚਿੱਟਾ ਹਾਥੀ ਹੈ, ਉਹਨੇ ਕਿਹਾ ਨਹੀਂ ਜੀ ਇਹ ਲੋਕ ਝੂਠ ਬੋਲ ਰਹੇ ਨੇ, ਕਿਉਂਕਿ ਫੈਡਰਲ ਗਵਰਨਮੈਂਟ ਕੋਲੇ ਬਹੁਤ ਸਾਰੀਆਂ ਇੰਸਟੀਟਿਊਸ਼ਨ ਤੇ ਏਰੀਆ ਦਾ ਪਾਲਿਸੀ ਨੇ ਜਿਹੜੀਆਂ ਕੈਨੇਡਾ ਵਿਚ ਹਾਊਸਿੰਗ ਅਵੇਲੇਬਿਲਿਟੀ ਤੇ ਪ੍ਰਾਈਸ ਨੂੰ ਕੰਟਰੋਲ ਕਰਦੇ ਆ, ਜਿਵੇਂ ਕਿ ਉਹਨੇ ਕਿਹਾ ਕਿ ਫੈਡਰਲ ਫਿਸਕਲ ਪਾਲਿਸੀ ਬੈਂਕ ਰੈਗੂਲੇਸ਼ਨ ਵਗੈਰਾ। ਜਦੋਂ ਉਹਨੂੰ ਗਾਹ ਫਿਰ ਪੁੱਛਿਆ ਗਿਆ ਫਿਰ ਉਹ ਕਹਿੰਦਾ ਨੰਬਰ ਵਨ ਹੈਗਾ ਜੀ ਫੈਡਰਲ ਗਵਰਨਮੈਂਟ ਕੋਲੇ ਇੱਕ ਫੈਡਰਲ ਕਾਰਪੋਰੇਸ਼ਨ ਹੈ ਜਿਹਦਾ ਨਾਂ ਹੈ ਜੀ ਕੈਨੇਡੀਅਨ ਮੋਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ CMHC, ਇਹਦੀ ਵੀ ਆਪਾਂ ਗੱਲ ਕਰੀ ਸੀ।
ਹਾਂਜੀ।
ਉਹ ਕਹਿੰਦਾ ਇਹਦਾ ਜਿਹੜੀ HMHC ਦਾ ਜਿਹੜਾ ਮੇਨ ਕੰਮ, ਹਾਂਜੀ ਕੈਨੇਡਾ ਮੋਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ, ਉਹ ਕਹਿੰਦਾ ਜਿਹਦਾ ਮੇਨ ਕੰਮ ਹੈ ਕੈਨੇਡਾਜ ਨੈਸ਼ਨਲ ਹਾਊਸਿੰਗ ਐਕਟ ਨੂੰ ਇੰਪਲੀਮੈਂਟ ਕਰਨਾ। ਹਲੋ ਜੀ ਇੱਕ ਨਵੀਂ ਗੱਲ ਵੀ ਤੁਸੀਂ ਸੁਣ ਲਿਓ ਅੱਜ, ਕੋਈ ਕੈਨੇਡਾ ਨੈਸ਼ਨਲ ਹਾਊਸਿੰਗ ਐਕਟ ਵੀ ਹੈਗਾ? ਮੈਨੂੰ ਤਾਂ ਲੱਗਦਾ ਕਿਸੇ ਨੇ ਸੁਣਿਆ ਨੀ ਹੋਣਾ।
ਮੈਂ ਵੀ ਨੀ ਸੁਣਿਆ ਜੀ, ਮੈਂ ਆਪ ਜਾਣਾ।
ਹਾਂਜੀ ਸੁਣ ਲਿਆ ਜੀ ਤੁਸੀਂ ਅੱਜ?
ਹਾਂਜੀ
ਹੋਰ ਵੀ ਕਈ ਕੁਛ ਸੁਣੋਗੇ ਤੁਸੀਂ। ਹਾਂਜੀ ਉਹ ਕਹਿੰਦਾ ਇਹਦਾ ਮੇਨ ਕੰਮ ਹੈ ਜੀ ਕੈਨੇਡਾ ਦਾ ਨੈਸ਼ਨਲ ਹਾਊਸਿੰਗ ਐਕਟ ਨੂੰ ਇੰਪਲੀਮੈਂਟ ਕਰਨਾ। ਹੁਣ ਜਦੋਂ ਪ੍ਰੋਫੈਸਰ ਸਾਹਿਬ ਨੂੰ ਸੀਗਾ, ਪ੍ਰੋਫੈਸਰ ਸਾਹਿਬ ਤੁਸੀਂ ਇਹਨੂੰ ਥੋੜਾ ਜਿਹਾ ਐਕਸਪਲੇਨ ਕਰ ਦਿਓ ਕਿ ਇਹ ਹੈ ਸਾਰਾ ਗੋਰਖ ਧੰਦਾ ਕੀ ਆ। ਉਹ ਕਹਿੰਦਾ ਜੀ CMHC ਦੀ ਜਿਹੜੀ ਐਗਜ਼ਿਸਟੈਂਸ ਹੈ ਇਹਦੀ ਹੋਂਦ ਹੀ ਕਹਿੰਦੇ ਨੇ ਮੇਰੀ ਪੰਜਾਬੀ ਹੈ,
ਬਿਲਕੁਲ ਠੀਕ ਹੈ ਜੀ ਬਿਲਕੁਲ ਹੋਂਦ।
ਹਾਂਜੀ ਉਹ ਕਹਿੰਦਾ ਜਿਹੜੀ ਇਹਦੀ ਹੋਣ ਦਾ ਸਿਰਫ ਇੱਕ ਹੀ ਮੇਨ ਰੀਜ਼ਨ ਹੈ, ਉਹ ਹੈ ਜੀ ਟੂ ਮੇਕ ਹਾਊਸਿੰਗ ਅਫੋਰਡੇਬਲ ਫੋਰ ਐਵਰੀ ਵਨ ਇਨ ਕੈਨੇਡਾ, ਸਾਰਿਆਂ ਵਾਸਤੇ ਹਾਊਸਿੰਗ ਜਿਹੜੀ ਅਫੋਰਡੇਬਲ ਕਰਨਾ ਸਾਰਿਆਂ ਵਾਸਤੇ, ਇਹ ਮੇਨ ਕੰਮ ਹੈ। ਕਿਉਂਕਿ ਇਹ ਕਾਰਪੋਰੇਟ ਕਿਉਂਕਿ ਕਹਿੰਦਾ ਉਹ ਕਹਿੰਦਾ ਕਿ ਕਿਉਂਕਿ ਇਹ ਕਾਰਪੋਰੇਸ਼ਨ ਮੋਰਗੇਜ ਇੰਸ਼ੋਰੈਂਸ ਪ੍ਰੋਵਾਈਡ ਕਰਦੀ ਤੇ ਰੂਲ ਸੈੱਟ ਕਰਦੀ ਹੈ, ਕੌਣ ਮੋਰਗੇਜ ਇੰਸ਼ੋਰੈਂਸ ਵਾਸਤੇ ਕੁਆਲੀਫਾਈ ਕਰਦਾ ਤੇ ਕੌਣ ਨਹੀਂ ਕਰਦਾ, ਤੇ ਨਾਲ ਹੀ ਸਾਰੇ ਕੈਨੇਡਾ ਵਿਚ ਹਾਊਸਿੰਗ ਡਾਟਾ ਵੀ ਇਕੱਠਾ ਕਰਦੇ ਆ, ਤੇ ਕਹਿੰਦਾ ਹੋਰ ਵੀ ਬੜੇ ਇਹਨਾਂ ਦੇ ਕੰਮ ਨੇ।
ਠੀਕ ਹੈ।
ਦੂਸਰਾ ਨਵੀਂ ਚੀਜ਼ ਤੁਹਾਨੂੰ ਇੱਕ ਦੱਸੀ, ਉਹ ਚਲੋ ਇਹ ਤਾਂ ਤੁਹਾਨੂੰ ਕੈਨੇਡਾ ਦਾ ਪਤਾ ਲੱਗ ਗਿਆ। ਹੁਣ ਦੂਸਰਾ ਹੈਗਾ ਜੀ ਸਾਡੇ ਕੋਲ ਉਹ ਕਹਿੰਦਾ ਇੱਕ ਫੈਡਰਲ ਹਾਊਸਿੰਗ ਡਿਪਾਰਟਮੈਂਟ ਵੀ ਹੈਗਾ, ਇਹਦਾ ਸੁਣਿਆ ਹੋਣਾ ਤੁਸੀਂ?
ਹਾਂਜੀ
ਸਾਡੇ ਕੋਲ ਇੱਕ ਫੈਡਰਲ ਹਾਊਸਿੰਗ ਡਿਪਾਰਟਮੈਂਟ ਵੀ ਹੈਗਾ ਜਿਹਦਾ ਕੰਮ
ਹਾਂਜੀ ਹਾਂਜੀ ਹਾਂਜੀ
ਉਹ ਕਹਿੰਦਾ ਸਾਡੇ ਕੋਲ ਇੱਕ ਫੈਡਰਲ ਹਾਊਸਿੰਗ ਡਿਪਾਰਟਮੈਂਟ ਵੀ ਹੈਗਾ ਜਿਹਦਾ ਕੰਮ ਨੈਸ਼ਨਲ ਹਾਊਸਿੰਗ ਸਟ੍ਰੈਟਜੀ ਬਣਾਉਣਾ ਤੇ CMHC ਨਾਲ ਮਿਲ ਕੇ ਸਾਰੇ ਕੈਨੇਡੀਅਨ ਨੂੰ ਸਪੈਸ਼ਲੀ ਵਰਕਿੰਗ ਪੂਅਰ ਤੇ ਪੂਅਰ ਲੋਕਾਂ ਵਾਸਤੇ ਅਫੋਰਡੇਬਲ ਹਾਊਸਿੰਗ ਸਟ੍ਰੈਟਜੀ ਬਣਾਉਣਾ, ਜਿਵੇਂ ਕਿ ਹਰ ਫੈਡਰਲ ਡਿਪਾਰਟਮੈਂਟ ਦਾ ਇੱਕ ਮੰਤਰੀ ਹੁੰਦਾ, ਇਸ ਮਹਿਕਮੇ ਦਾ ਵੀ ਮੰਤਰੀ ਹੈਗਾ ਜੀ, ਇਹਦਾ ਜਿਹੜਾ ਨਵਾਂ ਮੰਤਰੀ ਬਣਿਆ ਜੀ ਉਹਦਾ ਨਾਂ ਹੈਗਾ ਜੀ ਸ਼ਾਨ ਫਰੇਜ਼ਰ, ਪਹਿਲਾਂ ਇਹ ਇਮੀਗ੍ਰੇਸ਼ਨ ਦਾ ਮੰਤਰੀ ਹੁੰਦਾ ਸੀਗਾ, ਉੱਥੇ ਇਹਨੇ ਜਿਹੜੀ ਕੜੀ ਕੋਲੀ ਹੈ ਉਹਦੇ ਕਰਕੇ ਇਹਨੂੰ ਹੁਣ ਹੋਰ ਪ੍ਰਮੋਸ਼ਨ ਦਿੱਤੀ ਗਈ ਆ, ਹੁਣ ਇਹਨੂੰ ਇਸ ਮਹਿਕਮੇ ਦਾ ਮੰਤਰੀ ਬਣਾ ਦਿੱਤਾ ਕਿਉਂਕਿ ਇੱਥੇ ਕ੍ਰਾਈਸਿਸ ਖੜਾ ਹੋ ਗਿਆ ਜੀ, ਇਹਦੀ ਮਿਹਰਬਾਨੀ ਨਾਲ ਹੋਇਆ ਹੈ, ਤੇ ਉੱਥੇ ਵੀ ਇਹੀ ਕੁਝ ਕਰਨ ਜਾ ਰਿਹਾ। ਤੇ ਕੱਲ ਇਹਦਾ ਇੱਕ ਬਿਆਨ ਸੀਗਾ, ਕੱਲ ਇਹਦਾ ਬਿਆਨ ਇੱਕ ਸੀਗਾ ਜੀ, ਕਹਿੰਦਾ ਦੇਖੋ ਜੀ ਹਾਊਸਿੰਗ ਕ੍ਰਾਈਸਿਸ ਠੀਕ ਹੋ ਜੂਗਾ, ਕੱਲ ਸ਼ਾਮ ਦੀ ਨਿਊਜ਼ ਸੀਗੀ ਇਹਦੀ, ਫੈਡਰਲ ਨਿਊਜ਼ ਆਈ ਬਿਲੀਵ CBC ਜਾਂ ਕਿਤੇ ਹੋਰ ਤੇ ਸੀ, ਉਹ ਕਹਿੰਦਾ ਜੀ ਇੰਟਰਸਟ ਰੇਟ ਘੱਟ ਕਰ ਦਿਓ ਇਹ ਪ੍ਰੋਬਲਮ ਸੋਲਵ ਹੋ ਜੂਗੀ, ਚਲੋ ਛੱਡੋ ਇਹਨੂੰ ਆਪਾਂ ਅੱਗੇ ਚੱਲਦੇ ਹਾਂ। ਟਰੂਡੋ ਨੇ 2015 ਦੀ ਜਿਹੜੀ ਫੈਡਰਲ ਇਲੈਕਸ਼ਨ ਵਿਚ ਇੱਕ ਵਾਅਦਾ ਕਰਿਆ ਸੀਗਾ ਕਿ ਇੱਕ ਬਾਅਦ ਵਿਚ ਕਹਿੰਦਾ ਸੀ ਅਸੀਂ ਇੱਕ ਕ੍ਰਾਈਸਿਸ ਨੂੰ ਅਸੀਂ ਸੋਲਵ ਕਰਾਂਗੇ, ਤੇ ਬਾਅਦ ਵਿਚ ਉਹਨੇ ਇੱਕ ਹਾਊਸਿੰਗ ਸਟ੍ਰੈਟਜੀ ਵੀ ਬਣਾਈ ਸੀਗੀ 2017 ਵਿਚ, ਕਿਉਂਕਿ ਵੋਟਾਂ ਲੈਣ ਦੀ ਖਾਤਰ ਕੈਂਪੇਨ ਪ੍ਰੋਮਿਸ ਕਰਿਆ ਸੀਗਾ ਕਿ ਅਸੀਂ 160,000 ਅਫੋਰਡੇਬਲ ਹਾਊਸ ਬਣਾਵਾਂਗੇ, ਪੰਜਾਬੀ ਚ ਕਹਿ ਲੋ ਜੀ 1,60,000 ਬਣਾਵਾਂਗੇ ਕੈਨੇਡਾ ਵਿਚ, ਤੇ ਕਰੋਨਿਕ ਹੋਮਲੈਸਨੈਸ ਜਿਹੜੀ ਸਾਡੀ ਬਹੁਤ ਵੱਡੀ ਬਣ ਰਹੀ ਹੈ ਨੂੰ 50% ਤੱਕ ਘੱਟ ਕਰ ਦੇਣਗੇ। ਹੁਣ ਤੁਸੀਂ ਦੇਖਿਆ ਐਡਮਿੰਟਨ ਦੇ ਵਿਚ ਕੀ ਕਰ ਰਿਹਾ ਮੇਅਰ ਨੇ, ਕਹਿਤਾ ਚੱਕੋ ਇਹਨਾਂ ਦੀ ਜੁਲੀਆਂ, ਟੋਰਾਂਟੋ ਵਿਚ ਵੀ ਹੋ ਰਿਹਾ, ਹੈਲੀਫੈਕਸ ਸਭ ਹੋ ਰਿਹਾ ਹੈ, ਉਹ ਕਹਿੰਦੇ ਹੋਮਲੈਸ ਬਾਹਰ ਤੰਬੂ ਵੀ ਨੀ ਲਾ ਸਕਦੇ, ਉਹ ਕਿੱਥੇ ਜਾਣਗੇ, ਤੁਹਾਡੇ ਘਰ ਆ ਕੇ ਰੱਖ ਲੈਣਗੇ, ਖੋਲ ਦਿਓ ਦਰਵਾਜ਼ੇ। ਚਲੋ ਜੀ ਉਹ ਕਹਿੰਦਾ ਜੀ 50% ਤੱਕ ਕਹਿੰਦਾ ਅਸੀਂ ਘੱਟ ਕਰ ਦਿਆਂਗੇ, ਇਹ ਤਾਂ ਅਭਿਆਨ ਸੀਗਾ ਉਹਨਾਂ ਦਾ ਕਹਿੰਦਾ, ਜਿਵੇਂ ਕਿ ਅਸੀਂ ਮਿਊਨਿਸਪੈਲਿਟੀ ਨੂੰ ਫੰਡਸ ਦਿਆਂਗੇ ਟੂ ਬੂਸਟ ਹਾਊਸਿੰਗ ਸਪਲਾਈ, ਫਸਟ ਟਾਈਮ ਜਿਹੜੇ ਹੋਮ ਬਾਇਰ ਨੇ ਜੀ ਉਹਨਾਂ ਵਾਸਤੇ ਅਸੀਂ ਸੇਵਿੰਗ ਅਕਾਊਂਟ ਤੱਕ ਵੀ ਖੋਲਣ ਦਾ ਵਾਅਦਾ ਕਰਤਾ, ਉੱਥੇ ਪੈਸੇ ਕਸੂਣਗੇ ਉਹਦੀ ਨੀ ਗੱਲ ਕਰ, ਅਕਾਊਂਟ ਖੋਲ ਦਿਆਂਗੇ। ਤੇ ਨਾਲ ਹੀ ਇਹ ਵੀ ਇਹਨਾਂ ਨੇ ਕਹਿਤਾ ਕਿ ਅਸੀਂ ਫੋਰਨ ਜਿਹੜਾ ਬਾਇਰ ਤੇ ਨਵਾਂ ਟੈਕਸ ਲਾ ਕੇ ਉਹਨਾਂ ਦੇ ਨੱਕ ਵਿਚ ਵੀ ਨਕੇਲ ਪਾਵਾਂਗੇ, ਖੋਲ ਦਿਆਂਗੇ ਜੀ ਖਜ਼ਾਨੇ ਦੀ ਬੋਰੀ ਦਾ ਮੂੰਹ, ਘਬਰਾਓ, ਕਹਿੰਦਾ ਕੋਈ ਲੋੜ ਨੀ ਘਬਰਾਉਣ ਦੀ, ਅਸੀਂ ਸਾਂਭ ਲਾਂਗੇ ਸਾਰਾ ਕੁਛ। ਹੁਣ ਜਦੋਂ ਲੀਡੀਆ ਮਿਲਜਨ ਹੈ ਜਿਹੜੀ ਕਿ ਯੂਨੀਵਰਸਿਟੀ ਆਫ ਵਿੰਡਸਰ ਦੀ ਪੋਲੀਟੀਕਲ ਸਾਇੰਸ ਦੀ ਪ੍ਰੋਫੈਸਰ ਹੈ, ਨੂੰ ਇਹਦੇ ਬਾਰੇ ਪੁੱਛਿਆ ਗਿਆ ਤੇ ਉਹਨੇ ਕਿਹਾ ਕਿ ਬਿਲਕੁਲ ਠੀਕ ਹੈ ਜੀ, ਫੈਡਰਲ ਗਵਰਨਮੈਂਟ ਹੈਜ਼ ਦਾ ਪਾਵਰ ਆਫ ਪਰਸ, ਸਾਰਾ ਪੈਸਾ ਇਹਨਾਂ ਕੋਲ, ਪਾਵਰ ਆਫ ਪਰਸ ਦਾ ਮਤਲਬ ਇਹ ਹੈ ਕਿ ਇਹਨਾਂ ਕੋਲ ਸਾਰਾ ਪੈਸਾ ਹੈ, ਕਰ ਸਕਦੇ ਕਿਉਂ ਨੀ ਕਰ ਸਕਦੇ। ਤੇ ਪ੍ਰੋਫੈਸਰ ਸਟੀਵ ਪੋਮਰੋਏ ਨੇ ਵੀ ਇਸ ਗੱਲ ਨਾਲ ਆਪਣੀ ਸਹਿਮਤੀ ਜਤਾਈ, ਉਹਨੇ ਵੀ ਕਿਹਾ ਕਿ ਠੀਕ ਹੈ ਜੀ ਇਹ ਫੈਡਰਲ ਗਵਰਨਮੈਂਟ ਕੋਲ ਸਭ ਤੋਂ ਵੱਡੀ ਫਿਜ਼ੀਕਲ ਪਾਵਰ ਹੈ, ਸਾਰਾ ਖਜ਼ਾਨਾ ਇਹਨਾਂ ਦੇ ਕੋਲੇ ਹੈ। ਕੈਨੇਡੀਅਨ ਜਿਹੜੀ ਕਹਿੰਦਾ ਉਹ ਪ੍ਰੋਫੈਸਰ ਪੋਮਰੋਏ ਕਹਿੰਦਾ ਕੈਨੇਡੀਅਨ ਮਿਊਨਿਸਪੈਲਿਟੀ ਕੋਲੇ ਤਾਂ ਰੈਵਨਿਊ ਕਪੈਸਿਟੀ ਨਹੀਂ ਹੈ, ਉਹ ਤਾਂ ਟੈਕਸ ਟੂਕਸ ਲਾ ਕੇ ਇਧਰ ਉਧਰੋਂ ਪੂਰਾ ਕਰ ਰਹੇ ਨੇ, ਕਿਉਂਕਿ ਬਿਲਡਿੰਗ ਅਫੋਰਡੇਬਿਲਟੀ ਜਿਹੜੀ ਅਫੋਰਡੇਬਲ ਹਾਊਸਿੰਗ ਫੋਰ ਨੀਡੀ ਪੀਪਲ ਬਹੁਤ ਮਹਿੰਗਾ ਸੌਦਾ ਹੈ, ਇਹ ਮਿਊਨਿਸਪੈਲਿਟੀ ਦੇ ਬਸ ਦਾ ਰੋਗ ਨਹੀਂ ਹੈ। ਅੱਛਾ ਹੁਣ ਤੁਹਾਨੂੰ ਯਾਦ ਹੋਣਾ ਕਿ ਆ ਜਿਹੜੀ ਟਰੂਡੋ ਨੇ 82 ਬਿਲੀਅਨ ਦੀ ਪਿਛਲੇ ਵੀਕ ਦੋ ਵੀਕ ਪਹਿਲਾਂ ਗੱਲ ਚੱਲੀ ਸੀਗੀ ਕਿ ਅਸੀਂ ਦੇ ਰਹੇ ਹਾਂ ਜੀ ਸਾਰੀ ਕ੍ਰਾਈਸਿਸ ਨੂੰ ਖਤਮ ਕਰਦੇ, ਹੁਣ ਜਦੋਂ ਪ੍ਰੋਫੈਸਰ ਪੋਮਰੋਏ ਨੇ ਟਰੂਡੋ ਦੀ ਇਸ ਜਿਹੜੀ 82 ਬਿਲੀਅਨ ਡਾਲਰ ਦੀ ਨੈਸ਼ਨਲ ਹਾਊਸਿੰਗ ਸਟ੍ਰੈਟਜੀ ਇਹਦੀ ਆਪਾਂ ਹੁਣ ਗੱਲ ਕਰੀ ਕਿ 2017 ਵਿਚ ਬਣਾਈ ਸੀ, ਇਹਦੇ ਬਾਰੇ ਨਵੰਬਰ 2023 ਚਾਰ ਕੁ ਮਹੀਨੇ ਹੋ ਗਏ ਮੇਰੇ ਖਿਆਲ, ਤਿੰਨ ਚਾਰ ਮਹੀਨੇ ਹੋ ਗਏ
ਜੀ,
ਤਿੰਨ ਮਹੀਨੇ ਵਿਚ ਉਹਨੇ ਇਹ ਐਲਾਨ ਕਰਤਾ ਕਿ ਅਸੀਂ ਜੀ 82 ਬਿਲੀਅਨ ਡਾਲਰ ਦਾ ਐਲਾਨ ਕਰਤਾ ਕਿ ਅਗਲੇ 10 ਸਾਲਾਂ ਵਿਚ ਲੋ ਤੇ ਮਿਡਲ ਇਨਕਮ ਲੋਕਾਂ ਵਾਸਤੇ 71,000 ਜਿਹੜੇ ਹੈਗੇ ਆ ਰੈਂਟਲ ਹਾਊਸ ਬਣਾਵਾਂਗੇ। ਜਦੋਂ ਪ੍ਰੋਫੈਸਰ ਪੋਮਰੋਏ ਨੂੰ ਪੁੱਛਿਆ ਗਿਆ ਕਿ ਇਹਦੇ ਬਾਰੇ ਵੀ ਥੋੜੀ ਜਿਹੀ ਚਾਨਣਾ ਪਾ ਦਿਓ ਜੀ, NHS ਨੈਸ਼ਨਲ ਹਾਊਸਿੰਗ ਸਟ੍ਰੈਟਜੀ ਜਿਹੜੀ ਇਹਨਾਂ ਨੇ 2017 ਵਿਚ ਬਣਾਈ ਸੀ ਹੁਣ ਇਹਨੇ ਉਹਦਾ ਦੱਸਿਆ ਵੀ ਅਸੀਂ ਆਹ ਕਰਾਂਗੇ, ਉਹਨੇ ਫਿਰ ਇਹਦੇ ਬਾਰੇ ਵੀ ਆਪਣੇ ਵਿਚਾਰ ਦੱਸਦੇ। ਪ੍ਰੋਫੈਸਰ ਨੇ ਕਿਹਾ ਕਿ ਇਹ ਕੋਈ ਨਵੀਂ ਫੰਡਿੰਗ ਨਹੀਂ ਹੈ, ਬਿਲਕੁਲ ਕਹਿੰਦਾ ਝੂਠ ਹੈ, ਕੋਈ ਕਹਿੰਦਾ ਨਵੀਂ ਫੰਡਿੰਗ ਨਹੀਂ ਹੈ, ਇਹ ਸਿਰਫ ਸਮ ਮਨੀ ਲੋਨ ਦੀ ਸ਼ਕਲ ਵਿਚ ਹੈ, ਵੈਸੇ ਕੋਈ ਇੱਥੇ ਤੁਸੀਂ ਇਹ ਨਾ ਉਮੀਦ ਕਰਿਓ ਵੀ 82 ਬਿਲੀਅਨ ਤੇ ਮਿਊਨਿਸਪੈਲਿਟੀਆਂ ਦੇ ਖਾਤੇ ਚ ਪੈ ਜਾਣਾ ਤੇ ਕੰਮ ਬਣ ਜਾਣਾ, ਕਹਿੰਦਾ ਨੋ ਦਿਸ ਇਜ਼ ਬਿਲਕੁਲ ਬਕਵਾਸ ਹੈ, ਇਹ ਲੋਨ ਇਹਦੇ ਫੋਰ ਦੇ ਵਿਚ ਕਹਿੰਦਾ ਇਹ ਮਨੀ ਹੈ ਨੀ। ਉਹ ਕਹਿੰਦਾ ਅਖੀਰ ਵਿਚ ਜਦੋਂ ਪ੍ਰੋਫੈਸਰ ਨੂੰ ਇਹ ਪੁੱਛਿਆ ਕਿ ਨੈਸ਼ਨਲ ਹਾਊਸਿੰਗ ਜਿਹੜੀ ਸਟ੍ਰੈਟਜੀ ਹੈ ਤੁਸੀਂ ਇੱਕ ਇਹਦੇ ਬਾਰੇ ਥੋੜਾ ਜਿਹਾ ਸਾਨੂੰ ਦੱਸੋ, ਸੀ ਵੈਰੀ ਕਨਫਿਊਜ਼ਿੰਗ, ਇੱਕ ਪਾਸੇ 82 ਬਿਲੀਅਨ ਡਾਲਰ ਬਹੁਤ ਲੱਗਦਾ ਸਾਰੀਆਂ ਪ੍ਰੋਬਲਮ ਸੋਲਵ ਹੋ ਜਾਣਗੀਆਂ, ਇੱਕ ਪਾਸੇ ਲੋਕ ਲੋਕਾਂ ਦੇ ਤੰਬੂ ਪਟ ਪਟ ਕੇ ਸਿੱਟ ਰਹੇ ਨੇ ਤੇ ਉਹ ਕਹਿੰਦਾ ਜੀ ਉਹ ਕਹਿੰਦਾ ਵੀ ਉਹਨੇ ਇੱਕ ਸੈਂਟੈਂਸ ਵਿੱਚ ਇਹਦਾ ਜਵਾਬ ਦਿੱਤਾ ਕਹਿੰਦਾ ਵੇ ਦੇ ਹੈਵ ਡਿਜ਼ਾਈਨਡ ਇਨੀਸ਼ੀਏਟਿਵਸ ਦੇ ਹੈਵ ਬੀਨ ਕੁੰਬਰਸਮ ਹੁਣ ਮੈਂ ਕੁੰਬਰਸਮ ਦੇ ਮਤਲਬ ਤੁਸੀਂ ਆਪੇ
ਐਜੂਕੇਸ਼ਨ ਹਾਂਜੀ
ਮੈਂ ਪੰਜਾਬੀ ਨੀ ਬਣਾਉਣੀ ਤੁਸੀਂ
ਬਣਾਓ
ਸੈਂਟੈਂਸ ਮੈਂ ਤੁਹਾਨੂੰ ਰਿਪੀਟ ਫੇਅਰ ਕਰ ਦਿੰਦਾ ਵੇ ਦੇ ਹੈਵ ਡਿਜ਼ਾਈਨਡ ਇਨੀਸ਼ੀਏਟਿਵ ਦੇ ਹੈਵ ਬੀਨ ਵੈਰੀ ਕੁੰਬਰਸਮ ਓਕੇ ਜੀ ਅਖੀਰ ਮੈਂ ਜਦੋਂ ਉਹਨੂੰ ਇਹ ਪੁੱਛਿਆ ਗਿਆ ਕਿ ਤੁਹਾਡੀ ਐਕਸਪਰਟ ਓਪੀਨੀਅਨ ਦੇ ਹੁਣ ਇਹ ਬੰਦਾ ਐਕਸਪਰਟ ਹੈ ਤੇ ਤੁਹਾਡੀ ਐਕਸਪਰਟ ਓਪੀਨੀਅਨ ਦੇ ਮੁਤਾਬਕ ਸਹੀ ਅਪਰੋਚ ਫਿਰ ਕਿਹੋ ਜਿਹੀ ਹੋਣੀ ਚਾਹੀਦੀ ਹੈ ਉਹਨੇ ਕਿਹਾ ਦੇਖੋ ਜੀ ਲੀਵ ਦਾ ਹਾਊਸਿੰਗ ਰਿਸਪੋਂਸੀਬਿਲਟੀ ਫਾਰ ਹਾਊਸਿੰਗ ਪ੍ਰੋਗਰਾਮਸ ਵਿਦ ਪ੍ਰੋਵਿੰਸਿਸ ਵਾਇਲ ਬੂਸਟਿੰਗ ਦਾ ਫੈਡਰਲ ਫੰਡਿੰਗ ਐਂਡ ਸਲੋਲੀ ਇਨਕਰੀਜ਼ਿੰਗ ਦਾ ਫੈਡਰਲ ਰੋਲ ਓਵਰ ਟਾਈਮ ਠੀਕ ਹੈ ਜਿੱਥੇ ਕੋਲ ਦੋ ਰਾਏ ਨੇ ਬਿਲਕੁਲ ਐਵੇਂ ਹੀ ਹੋਣਾ ਚਾਹੀਦਾ ਹਾਊਸਿੰਗ ਪ੍ਰੋਗਰਾਮ ਪ੍ਰੋਵਿੰਸ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਫੈਡਰਲ ਫੰਡ ਜਿਹੜੇ ਆ ਫੈਡਰਲ ਗਵਰਨਮੈਂਟ ਦੇਵੇ ਕਿਉਂਕਿ ਉਹਦੇ ਕੋਲ ਪੈਸਾ ਤੇ ਹੌਲੀ ਹੌਲੀ ਫੈਡਰਲ ਗਵਰਨਮੈਂਟ ਆਪਣੇ ਰੋਲ ਨੂੰ ਇਨਕਰੀਜ਼ ਕਰੇ ਤਾਂ ਹੀ ਇਹ ਪ੍ਰੋਬਲਮ ਜਿਹੜੀ ਹੈ ਓਵਰ ਟਾਈਮ ਸੋਲਵ ਹੋਣ ਦੇ ਚਾਂਸ ਹੋ ਸਕਦੇ ਹੈ ਇੱਕ ਦਾ ਇਹ ਕਰੋ ਤੇ ਦੂਸਰਾ ਇਸ ਤੋਂ ਵੀ ਇੰਪੋਰਟੈਂਟ ਪੁਆਇੰਟ ਹੈ ਜੀ ਤੇ ਆਪਾਂ ਪਿਛਲੇ ਵੀਕ ਵੀ ਗੱਲ ਕਰੀ ਸੀ ਉਸ ਤੋਂ ਦੋ ਵੀਕ ਆਈ ਬਿਲੀਵ ਆਪਾਂ ਗੱਲ ਕਰੀ ਇਮੀਗ੍ਰੇਸ਼ਨ ਐਂਡ ਹਾਊਸਿੰਗ ਪਾਲਿਸੀ ਬਣਾਓ ਇਹਦੀ ਗੱਲ ਆਪਾਂ ਦੋ ਐਪੀਸੋਡ ਚ ਕਰ ਚੁੱਕੇ ਹਾਂ ਕਿਉਂਕਿ 2023 ਵਿਚ ਕੈਨੇਡਾ ਦੀ ਪਾਪੂਲੇਸ਼ਨ ਗਰੋਥ ਅਨਕੰਟਰੋਲਡ ਇਮੀਗ੍ਰੇਸ਼ਨ ਕਰਕੇ 1,230,000 ਦਾ ਅੰਕੜਾ ਵੀ ਪਾਰ ਕਰ ਗਈ ਸੀ ਜਿਹਦੇ ਵਿਚ ਆਲਮੋਸਟ 900,000 ਇੰਟਰਨੈਸ਼ਨਲ ਸਟੂਡੈਂਟ ਸੀਗੇ
ਬਿਲਕੁਲ ਠੀਕ ਹੈ ਜੀ
ਜੇ ਇਹੀ ਹਾਲ ਰਿਹਾ ਤਾਂ ਕੈਨੇਡਾ ਦਾ ਤਾਂ ਅੱਲਾ ਬੇਲੀ ਹੋਏਗਾ ਕਿਉਂਕਿ ਬਹੁਤ ਵੱਡੀ ਇਹ ਪ੍ਰੋਬਲਮ ਬਣ ਚੁੱਕੀ ਹੈ ਹੁਣ ਆਪਾਂ ਇਹਦੇ ਬਾਰੇ ਗੱਲ ਕਰ ਚੁੱਕੇ ਹਾਂ ਹੁਣ ਇਹਦੇ ਬਾਰੇ ਜਦੋਂ ਵਿੰਡਸਰ ਯੂਨੀਵਰਸਿਟੀ ਦੀ ਪੋਲੀਟੀਕਲ ਸਾਇੰਸ ਦੀ ਪ੍ਰੋਫੈਸਰ ਲੀਡੀਆ ਮਿਲਜਨ ਨੂੰ ਪੁੱਛਿਆ ਗਿਆ ਕਿ ਵਾਕਿਆ ਹੀ ਸਾਡੀ ਇਮੀਗ੍ਰੇਸ਼ਨ ਪਾਲਿਸੀ ਆਊਟ ਆਫ ਕੰਟਰੋਲ ਕਰੀ ਜਾਏ ਸਟੂਡੋ ਉਹਨੇ ਇੱਕ ਸੈਂਟੈਂਸ ਵਿਚ ਇਹਦਾ ਜਵਾਬ ਦਿੱਤਾ ਉਹਦਾ ਜਵਾਬ ਜਿਹੜਾ ਸੀਗਾ ਬਹੁਤ ਹੀ ਗੁੱਸੇ ਵਾਲਾ ਸੀਗਾ ਮੈਂ ਉਹਦੀ ਕੋਟੇਸ਼ਨ ਤੁਹਾਨੂੰ ਪੜ੍ਹ ਕੇ ਸੁਣਾਉਂਦਾ ਉਹਨੇ ਕਿਹਾ ਕਿ ਯੂ ਕੈਨਾਟ ਡੰਪ ਏ ਬੰਚ ਆਫ ਨਿਊ ਕਮਰ ਇਨ ਕੈਨੇਡਾ ਵੈਨ ਵੀ ਹੈਵ ਹਾਊਸਿੰਗ ਸ਼ੋਰਟੇਜ ਐਂਡ ਐਕਸਪੈਕਟ ਦਾ ਪ੍ਰੋਬਲਮ ਟੂ ਸੋਰਟ ਆਊਟ ਪਿਕ ਦਸ ਲੈਕ ਤੁਸੀਂ ਡੰਪ ਕਰ ਰਹੇ ਹੋ ਨਿਊ ਕਮਰ ਇਨ ਕੈਨੇਡਾ ਵਿਚ ਬਿਨਾਂ ਕਿਸੇ ਹਾਊਸਿੰਗ ਤੁਹਾਨੂੰ ਪਤਾ ਹੈ ਕਿ ਹਾਊਸਿੰਗ ਸ਼ੋਰਟੇਜ ਹੈਗਾ ਤੇ ਐਕਸਪੈਕਟ ਕਰ ਰਹੇ ਹਾਂ ਕਿ ਪ੍ਰੋਬਲਮਸ ਨੂੰ ਤੁਸੀਂ ਯੂ ਪਿਕ ਦ ਫਲੈਗ ਤੁਸੀਂ ਸਾਂਭੋ ਇਹਨਾਂ ਨੂੰ ਹੁਣ ਦੇਖੋ ਇਹ ਮੰਤਰੀਆਂ ਦੀ ਗੱਲ ਸੁਣ ਲਓ ਜਿਹੜੇ ਮੰਤਰੀ ਸੰਤਰੀ ਨੇ ਹੁਣ ਇਹਨੇ ਤਾਂ ਪ੍ਰੋਫੈਸਰ ਦੇ ਜਵਾਬ ਦੇ ਵਿਚ ਫਿਰ ਇਹਨੂੰ ਫੜ ਲਿਆ ਉਹਨਾਂ ਨੇ ਰਿਪੋਰਟਰ ਨੇ ਵੀ ਤੂੰ ਦੱਸ ਵੀ ਤੇਰਾ ਇਹਦੇ ਬਾਰੇ ਕੀ ਖਿਆਲ ਹੈ ਕਿਉਂਕਿ ਪ੍ਰੋਫੈਸਰ ਕੁਛ ਕੋਈ ਦੁਖੀ ਦੇਖੀ ਰਿਹਾ ਨੀ ਇਹਦੇ ਜਵਾਬ ਵਿਚ ਨਵੇਂ ਬਣੇ ਹਾਊਸਿੰਗ ਮੰਤਰੀ ਸ਼ਾਨ ਫਰੇਜ਼ਰ ਦੀ ਤੁਕਬੰਦੀ ਵੀ ਸੁਣਨ ਵਾਲੀ ਹੈ ਕਹਿੰਦਾ ਸੁਣੋ ਕੀ ਕਹਿੰਦਾ ਜੀ ਕਹਿੰਦਾ ਜੀ ਕਲੋਜ਼ਿੰਗ ਦਾ ਡੋਰ ਔਨ ਇਮੀਗ੍ਰਾਂਟ ਇਜ਼ ਨਾਟ ਏ ਸੋਲੂਸ਼ਨ ਟੂ ਕੈਨੇਡਾਜ਼ ਹਾਊਸਿੰਗ ਕ੍ਰਾਈਸਿਸ ਹੁਣ ਤੁਸੀਂ ਦੱਸੋ ਇਹੋ ਜਿਹੇ ਅਕਲ ਦੇ ਅੰਨੇ ਨੂੰ ਤੁਸੀਂ ਕੀ ਕਹੋਗੇ ਉਹ ਭਾਈ ਕਿਹੜਾ ਪੜੂਆ ਤੈਨੂੰ ਇਮੀਗ੍ਰੇਸ਼ਨ ਦੇ ਦਰਵਾਜ਼ੇ ਬੰਦ ਕਰਨ ਨੂੰ ਕਹਿ ਰਿਹਾ ਤੇ ਉਦੋਂ ਆਪਣੀ ਅਕਲ ਦਾ ਜਨਾਜ਼ਾ ਕੱਢ ਰਿਹਾ ਫਸਟ ਥਿੰਗ ਫਸਟ ਪਹਿਲਾਂ ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਪਤਾ ਨੀ ਕੀ ਸੋਚ ਕੇ ਟਰੂਡੋ ਨੇ ਪਹਿਲਾਂ ਇਹਨੂੰ ਇਮੀਗ੍ਰੇਸ਼ਨ ਮੰਤਰੀ ਬਣਾਇਆ ਅਕਤੂਬਰ 2021 ਨੂੰ ਉੱਥੇ ਨੇ ਜਿਹੜੀ ਘੜੀ ਕੋਲੀ ਹੈ ਉਹ ਉਹੀ ਕੰਮ ਇਹ ਇੱਥੇ ਕਰਨ ਆ ਗਿਆ ਇਹ ਹਾਊਸਿੰਗ ਮੰਤਰੀ ਬਣ ਕੇ 26 ਜੂਨ ਨੂੰ 2023 ਨੂੰ ਜੁਲਾਈ ਨੂੰ ਜਦੋਂ ਇਹਨੂੰ ਉਹ ਸ਼ਫਲ ਕਰਕੇ ਕੈਬਨਿਟ ਇੱਧਰ ਬਣਾਤਾ ਹੁਣ ਸ੍ਰੀ ਵਰਗਿਆਂ ਨੂੰ ਹੁਣ ਚਲੋ ਛੱਡੋ ਜੀ ਕੋਈ ਵੀ ਮੇਰੇ ਮੂੰਹ ਹੋਰ ਗੱਲ ਨਿਕਲ ਜੂਗੀ ਥੋੜੀ ਜਿਹੀ ਆਪਾਂ ਅੱਗੇ ਵਧੀਆ
ਅੱਛਾ ਜਿਵੇਂ ਹੁਣ ਆਪਾਂ ਇਹ ਤੁਸੀਂ ਰੱਖਿਆ ਹੀ ਆ ਕਿ ਕਦੇ ਇਹ ਇਮੀਗ੍ਰੇਸ਼ਨ ਦੀ ਪਾਲਿਸੀ ਦੀ ਗੱਲ ਕਰਦੇ ਆ ਜਦੋਂ ਆਪਾਂ ਇਮੀਗ੍ਰੇਸ਼ਨ ਦੇ ਸਟੈਟਿਸਟਿਕਸ ਪਹਿਲਾਂ ਵੀ ਡਿਸਕਸ ਕੀਤੇ ਸੀਗੇ ਉਦੋਂ ਵੀ ਕੈਨੇਡਾ ਦੀਆਂ ਆਪਣੀਆਂ ਨੀਤੀਆਂ ਉਜਾਗਰ ਹੋਈਆਂ ਸੀ ਲੋਕਾਂ ਦੇ ਮੂਹਰੇ ਐਕਸਪੋਜ਼ ਹੋ ਗਈਆਂ ਸੀ ਕਿ ਕੈਨੇਡਾ ਦੀ ਆਪਣੀ ਜਿਹੜੀ ਪਾਪੂਲੇਸ਼ਨ ਗਰੋਥ ਆ ਉਹ ਤਾਂ ਸਿਰਫ 2% ਹੈ 98% ਉਹ ਇਮੀਗ੍ਰੇਸ਼ਨ ਨਾਲ ਪਾਪੂਲੇਸ਼ਨ ਗਰੋਥ ਹੋਈ ਸੀ ਇਹ ਇਸ ਚੀਜ਼ ਨੂੰ ਕਿਉਂ ਨਹੀਂ ਆਪਣੇ ਤੇ ਲੈਣ ਨੂੰ ਤਿਆਰ ਕਿ ਬਈ ਇਹਨਾਂ ਦੀਆਂ ਪਾਲਿਸੀਜ਼ ਕਰਕੇ ਕੈਨੇਡਾ ਵਿਚ ਗਰੋਥ ਬੰਦ ਹੋ ਚੁੱਕੀ ਹੈ ਕਿਉਂਕਿ ਲੋਕਾਂ ਦੇ ਵਿੱਚ ਪੈਸਾ ਜਾ ਹੀ ਨਹੀਂ ਰਿਹਾ, ਲੋਕਾਂ ਨੂੰ ਤਾਂ ਜਿੰਨੀਆਂ ਵੀ ਨੀਤੀਆਂ ਬਣਾ ਕੇ ਲਿਆਉਂਦੇ ਨੇ ਉਹਨਾਂ ਤੇ ਬੋਝ ਪਾਉਣ ਵਾਲੀਆਂ ਮਿਲਦੀਆਂ ਨੇ, ਦਿਨੋ ਦਿਨ ਲੋਕਾਂ ਦੀਆਂ ਕ੍ਰਾਈਸਿਸ ਵਧੀ ਜਾਂਦੀਆਂ ਨੇ। ਤੇ ਹੁਣ ਜਿਵੇਂ ਆਪਾਂ ਤੁਸੀਂ ਇਹਨਾਂ ਦੀ ਪ੍ਰੋਫੈਸਰ ਵਗੈਰਾ ਦੀ ਵੀ ਗੱਲ ਕੀਤੀ ਆ, ਉਹ ਵੀ ਕਹਿੰਦੇ ਆ ਵੀ ਭਾਈ ਤੂੰ ਐਕਸਟ੍ਰੀਮ ਵਿਊ ਪੁਆਇੰਟ ਦੇਤਾ ਵੀ ਤੁਸੀਂ ਤਾਂ ਇਮੀਗ੍ਰੈਂਟਸ ਦੇ ਖਿਲਾਫ਼ ਬੋਲਦੇ ਹੋ, ਅਸੀਂ ਤਾਂ ਇਹ ਕਹਿ ਰਹੇ ਹਾਂ ਕਿ ਜਦੋਂ ਇਮੀਗ੍ਰੈਂਟਸ ਨੂੰ ਲੈ ਕੇ ਆਉਣਾ ਉਹਨਾਂ ਦੀਆਂ ਲੋੜਾਂ ਤੇ ਵੀ ਧਿਆਨ ਹੋਵੇ ਤੁਹਾਡਾ। ਆ ਪਿੱਛੇ ਜੇ ਮੈਂ ਮਿਲਟਨ ਫਰੀਡਮੈਨ ਦੀ ਇੱਕ ਰੀਲ ਦੇ ਵਿੱਚੋਂ ਹੀ ਸਪੀਚ ਸੁਣੀ, ਉਹ ਕਹਿੰਦਾ ਮੈਕਸੀਕੋ ਤੋਂ ਆਉਂਦੇ ਇਲੀਗਲ ਇਮੀਗ੍ਰੈਂਟਸ ਦਾ ਸਾਨੂੰ ਫਾਇਦਾ ਬਹੁਤ ਹੈ, ਕੋਈ ਸੋਸ਼ਲ ਵੈਲਫੇਅਰ ਨਹੀਂ, ਕੋਈ ਉਹਨਾਂ ਦਾ ਵੈਲਫੇਅਰ ਪ੍ਰੋਗਰਾਮ ਨਹੀਂ ਹੈ। ਅੱਛਾ, ਹਾਰਡ ਵਰਕ ਕਰਨਗੇ, ਘੱਟ ਤੋਂ ਘੱਟ ਤਨਖਾਹਾਂ ਤੇ ਵੱਧ ਤੋਂ ਵੱਧ ਕੰਮ ਕਰਨਗੇ। ਇਹ ਜਿਹੜੀ ਸਾਰੀ ਨੀਤੀ ਇਸ ਤਰ੍ਹਾਂ ਬਣਾਈ ਗਈ ਹੈ ਕਿ ਇੰਨੇ ਲੋਕ ਲਿਆਓ ਜਿੰਨਿਆਂ ਵਾਸਤੇ ਨਾ ਨੌਕਰੀਆਂ ਹੋਣ ਨਾ ਘਰ ਹੋਣ, ਅੜੇ ਥੋੜੇ ਲੋਕ ਇੱਕ ਦੂਜੇ ਦੇ ਉੱਤੇ ਵੀ ਚੜਨਗੇ ਤੇ ਘੱਟ ਤੋਂ ਘੱਟ ਥਾਂ ਚ ਵੱਧ ਤੋਂ ਵੱਧ ਕਿਰਾਇਆ ਲਾਉਂਗੇ। ਹੁਣ ਜਿਵੇਂ 25-25 ਬੰਦੇ ਘਰਾਂ ਚੋਂ ਫੜੇ ਜਾ ਰਹੇ ਨੇ, ਇਹ ਸਾਰਾ ਉਹੀ ਪਾਲਿਸੀ ਦਾ ਨਤੀਜਾ ਨਾ, ਤੇ ਜਿਹਦੇ 25 ਬੰਦਿਆਂ ਤੋਂ ਕਿਰਾਇਆ ਉਗਰਾ ਲਿਆ ਉਹ ਤਾਂ ਇਹੀ ਜੀ ਸਰਕਾਰ ਨੂੰ ਮਿੰਟ ਚ ਫੰਡਿੰਗ ਦੇ ਦੂਗਾ, ਕਿਉਂਕਿ ਲੁੱਟਣ ਵਾਸਤੇ ਤਾਂ ਆਮ ਲੋਕ ਹੀ ਪਏ ਨੇ ਨਾ। ਇਹ ਸਾਰਾ ਸਾਈਕਲ ਆ ਜਿਹੜਾ ਉਹਦੇ ਜਿੰਨੀਆਂ ਇਹਦੇ ਵਿੱਚ ਬੈਡ ਐਲੀਮੈਂਟਸ ਨੇ ਦੇ ਆਰ ਆਲ ਬੈਨੀਫਿਟਿੰਗ।
ਆਫ ਕੋਰਸ ਦੈਟ ਇਜ਼। ਹਾਂਜੀ, ਹੁਣ ਹਾਊਸਿੰਗ ਕ੍ਰਾਈਸਿਸ ਇਹ ਕਹਿੰਦਾ ਜੀ ਖਤਮ ਹੋ ਜਾਓ, ਹੁਣ ਜਦੋਂ ਹਾਊਸਿੰਗ ਕ੍ਰਾਈਸਿਸ ਤੇ ਅਨਕੰਟਰੋਲੇਬਲ ਇਮੀਗ੍ਰੇਸ਼ਨ ਦਾ ਰੌਲਾ ਪੈਣਾ ਸ਼ੁਰੂ ਹੋਇਆ ਤਾਂ ਹੁਣ ਇਸ ਟੂਡੋ ਨੂੰ ਮੱਥਾ ਪੈਰਾਂ ਦੀ ਪੈ ਗਈ, ਹੁਣ ਇਹ ਪਈ ਹੈ ਨਾ। ਕੈਨੇਡੀਅਨ ਮੀਡੀਆ ਨੇ ਇਹਨੂੰ ਗੈਰ ਜਿੰਮੇਵਾਰ ਕਰਾਰ ਦੇ ਕੇ ਭੁੰਡਣਾ ਸ਼ੁਰੂ ਕਰਤਾ, ਕਿਉਂਕਿ ਜਦੋਂ ਕੋਈ ਵੀ ਖ਼ਬਰ ਇਹਨਾਂ ਕੰਟਰੀਆਂ ਵਿੱਚ ਮੀਡੀਆ ਚ ਆਉਂਦੀ ਨਾ ਉਹਦਾ ਮਤਲਬ ਹੈ ਹੁਣ ਥੋੜੀ ਖੈਰ ਨੇ। ਆਪਾਂ ਪਿਛਲੇ ਵੀਕ ਵੀ ਗੱਲ ਕਰੀ ਸੀਗੀ ਜਿਹੜੇ ਇੱਥੇ ਬਾਹਰ ਬੈਠੇ ਨੇ ਸਟੂਡੈਂਟ ਕੋਈ ਪਲੇਜਰਿਜ਼ਮ ਕਰ ਰਿਹਾ ਕੋਸ਼ਿਸ਼ ਕਰ ਰਿਹਾ ਨਿੱਕੀ ਮੋਹੋ ਜਿਹੀਆਂ ਯੂਨੀਵਰਸਿਟੀਆਂ ਬਣਾ ਕੇ ਤੇ ਪ੍ਰੋਫੈਸਰਾਂ ਨੂੰ ਬਲੇਮ ਕਰ ਰਿਹਾ, ਮੈਂ ਕਿਹਾ ਲੈ ਉਹਨਾਂ ਦੇ ਹੁਣ ਇਹਨਾਂ ਦਾ ਪੱਠਾ ਬਹਿਣ ਵਾਲੇ ਸਮਝ ਲਓ, ਕਿਉਂਕਿ ਮੀਡੀਆ ਚ ਆ ਗਿਆ ਆਮ ਲੋਕਾਂ ਨੂੰ ਜਿਹਨੂੰ ਵੀ ਨਹੀਂ ਪਤਾ ਸੀ ਉਹਨੂੰ ਵੀ ਪਤਾ ਲੱਗ ਗਿਆ। ਅੱਛਾ, ਜਦੋਂ ਇਹ ਭੰਡਣਾ ਸ਼ੁਰੂ ਕਰਤਾ ਤਾਂ ਇਹਨੇ ਫਿਰ ਕਈ ਨਿੱਕੀ ਮੋਹੋ ਜਿਹੇ ਸਟੈਪ ਚੁੱਕਣੇ ਸ਼ੁਰੂ ਕੇ ਚੁੱਕਣੇ ਸ਼ੁਰੂ ਕਰਤੇ, ਹੁਣ ਉਹ ਕਿਹੜੇ ਨੇ ਤੇ ਉਹ ਕੀ ਕਰਨਗੇ? ਪਹਿਲਾਂ ਜਦੋਂ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਕਿ ਫੋਰਨ ਇਨਵੈਸਟਰ, ਕਿਉਂਕਿ ਆਪਣਾ ਫੋਕਸ ਹਾਊਸਿੰਗ ਦੇ ਉੱਤੇ ਹੀ ਹੈ, ਆਪਾਂ ਹੋਰ ਪਾਸੇ ਨਹੀਂ ਜਾ ਰਹੇ ਅੱਜ।
ਠੀਕ ਹੈ ਜੀ, ਠੀਕ ਹੈ।
ਜਦੋਂ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਫੋਰਨ ਇਨਵੈਸਟਰ ਤੇ ਸਪੈਕੂਲੇਟਰ ਕਲਪੋਰੇਟ ਨੇ ਇਹ ਹਾਊਸਿੰਗ ਕ੍ਰਾਈਸਿਸ ਕਰਕੇ, ਕਿਉਂਕਿ ਇਹੀ ਕਰ ਰਹੇ ਨੇ ਜੀ। ਜਦੋਂ ਭਾਂਡਾ ਇਹਨੂੰ ਪਤਾ ਲੱਗਿਆ ਵੀ ਹਾਂ ਇਹੀ ਹੈ, ਇਹਨੂੰ ਟਾਰਗੇਟ ਕਰੋ, ਚੱਕ ਕੇ June 2022 ਵਿਚ ਇੱਕ ਇਹਨੇ ਕੀ ਕੀਤਾ ਜੀ, ਇੱਕ ਪ੍ਰੋਵਿਸ਼ਨ ਪ੍ਰੋਹਿਬਿਸ਼ਨ ਔਨ ਦ ਪਰਚੇਜ ਆਫ ਰੈਜੀਡੈਂਸ਼ੀਅਲ ਪ੍ਰੋਪਰਟੀ ਬਾਏ ਨੋਨ ਕੈਨੇਡੀਅਨ ਐਕਟ ਪਾਸ ਕਰਤਾ। ਇਹ ਪਾ ਲਈ ਉਹਨਾਂ ਦੇ ਖਾਤੇ, ਇਹ ਸਾਰੇ ਪੁਆੜੇ ਦੀ ਜੜੇ ਹੀ ਲੱਗਦੇ ਨੇ ਤੇ ਲੋਕਾਂ ਨੂੰ ਕੀ ਪਤਾ ਵੀ ਕੀ ਹੈ। ਜਦੋਂ ਇਹਨੇ ਪਾਸ ਕਰਤਾ ਤੇ ਇਹਨੇ ਸੋਚਿਆ ਕਿ ਇੱਧਰ ਥੋੜਾ ਜਿਹਾ ਹੁਣ ਲੋਕਾਂ ਦਾ ਗੁੱਸਾ ਠੰਡਾ ਹੋ ਜਾਊਗਾ ਤੇ ਸ਼ਾਇਦ ਕਹਿੰਦਾ ਲੋਕੀ ਸ਼ਾਂਤ ਹੋ ਜਾਣਗੇ, ਆਪਾਂ ਇਹਨਾਂ ਦੇ ਖਾਤੇ ਚ ਪਾ ਦਿੰਦੇ ਗੱਲ ਮੁੱਕ ਜੂਗੀ। ਇਹਨਾਂ ਨੂੰ ਸਾਫ਼ ਪਤਾ ਸੀਗਾ ਕਿ ਇਹਦੇ ਨਾਲ ਕੁਛ ਨੀ ਹੋਣਾ, ਇਹ ਸਿਰਫ ਪਾਣੀ ਦਾ ਇੱਕ ਟੀਕਾ ਆ, ਇਹਦੇ ਨਾਲ ਬਿਮਾਰੀ ਕੋਈ ਠੀਕ ਨੀ ਹੋਣੀ, ਇਹ ਬਹੁਤ ਖਤਰਨਾਕ ਬਿਮਾਰੀ ਹੈ, ਲੋਕਾਂ ਨੂੰ ਸਿਰਫ ਬੇਵਕੂਫ ਬਣਾਇਆ ਜਾ ਸਕਦਾ। ਜਦੋਂ ਇਹਨਾਂ ਨੂੰ ਪੁੱਛਿਆ ਗਿਆ ਕਿ ਪਿਓ ਦੇ ਪੁੱਤੋਂ ਕੋਲ ਸਿੱਧਾ ਕੰਮ ਵੀ ਤੁਸੀਂ ਕਰੋਗੇ ਤਾਂ ਉਦੋਂ ਇਹਨਾਂ ਦਾ ਜਿਹੜਾ ਇੱਕ ਹਾਊਸਿੰਗ ਮੰਤਰੀ ਬਣਾਤਾ ਇਹਨੇ ਉਹ ਵੀ ਸੀਗਾ, ਉਹਨੂੰ ਇਹਨਾਂ ਨੇ ਇੰਨਾ ਚਮਲਾਇਆ ਕਿ ਦੇਖੋ ਜੀ ਆਹ ਦੇਖੋ ਜੀ ਬੰਦਾ ਕਿੱਥੋਂ ਰਿਫਿਊਜੀ ਆ ਗਈ ਕਿਸੇ ਬੈਕਵਰਡ ਕੰਟਰੀ ਚੋਂ, MP ਬਣ ਕੇ ਹੁਣ ਅਸੀਂ ਮੰਤਰੀ ਬਣਾ ਸਕੇ, ਕਿਆ ਬਾਤ ਹੈ ਜੀ। ਅੱਛਾ, ਇਹ ਹੈਗੀ ਜੀ December 2022 ਨੂੰ, ਇਹਦਾ ਨਾਂ ਹੈਗਾ ਅਹਿਮਦ ਹੁਸੈਨ, ਇਹ ਹਾਊਸਿੰਗ ਮੰਤਰੀ ਬਣਾਇਆ ਸੀ ਉਦੋਂ ਤੇ ਜਦੋਂ ਇਹਨੂੰ ਪੁੱਛ ਗਿਆ ਅਜੇ ਦੱਸ ਵੇ ਇਹ ਜਿਹੜੇ ਫੋਰਨਰ ਬੈਨ ਦੇ ਨਾਲ ਇਹ ਕੀ ਹੋਊਗਾ, ਇਹ ਕਹਿੰਦਾ ਦੇਖੋ ਜੀ ਇਸ ਬੈਨ ਨਾਲ ਕੈਨੇਡੀਅਨ ਨੂੰ ਹੋਮ ਜ਼ੋਨ ਕਰਨਗੇ ਕਿਉਂਕਿ ਹੋਮਸ ਸ਼ੁਡ ਨਾਟ ਬੀ ਕਮੋਡਿਟੀ, ਇਹ ਬੈਨ ਦੇ ਨਾਲ ਹਾਊਸਿੰਗ ਕ੍ਰਾਈਸਿਸ ਵੀ ਸੋਲਵ ਹੋ ਜਾਊਗਾ। ਬੱਲੇ ਹੋ ਤੇਰੇ, ਦੇਖੀ ਕਿਤੇ ਤੈਨੂੰ ਕੋਈ ਨੋਬਲ ਪੀਸ ਵਾਲੇ ਨਾ ਹਾਇਰ ਕਰ ਲੈਣ ਤੇਰੇ ਜਿਹੇ ਇਹੋ ਜਿਹੇ ਬੰਦੇ ਨੂੰ। ਅੱਛਾ ਜੀ, ਪਹਿਲਾਂ ਇਹਨੂੰ ਜਦੋਂ ਪੁੱਛਿਆ ਪਹਿਲਾਂ ਇਹ ਦੱਸ ਦਿਓ ਕਿ ਫੋਰਨ ਬਾਇਰ ਜਿਹੜੇ ਨੇ ਤੇ ਕੈਨੇਡਾ ਵਿਚ ਕਿੰਨੇ ਕ ਨੇ, ਕਹਿ ਰਹੇ ਨਾ ਵੀ ਇਹ ਪੁਆੜੇ ਦੀ ਜੜ ਹੈ, ਪਹਿਲਾਂ ਦੱਸ ਦਿਓ। ਇਹ ਕਹਿੰਦਾ ਜੀ ਮੈਨੂੰ ਨੀ ਪਤਾ। ਫਿਰ ਅਸੀਂ ਚਲੇ ਗਏ ਜੀ, ਚੰਗਾ ਵੀ ਦਫਾ ਹੋ ਸੋਰੀ। ਫਿਰ ਜਦੋਂ ਅਸੀਂ ਪਹੁੰਚ ਗਏ ਜੀ ਜਿਹੜਾ ਕੈਨੇਡੀਅਨ ਹਾਊਸਿੰਗ ਸਟੈਟਿਸਟਿਕ ਪ੍ਰੋਗਰਾਮ ਵਾਲੇ ਦੇ ਉਹਨਾਂ ਨੂੰ ਪਹੁੰਚ ਗਏ, ਹਾਂਜੀ ਤੁਸੀਂ ਦੱਸੋ ਤੁਹਾਨੂੰ ਤਾਂ ਪਤਾ ਹੋਊਗਾ। ਉਹ ਕਹਿੰਦੇ ਜੀ ਸਿਰਫ 2-6% ਨੇ ਇਹ ਲੋਕ ਜਦੋਂ ਉਹਨਾਂ ਨੂੰ ਪੁੱਛਿਆ ਕਿ ਜੋ ਇਹ ਮੰਤਰੀ ਕਹਿ ਰਿਹਾ ਹੈ ਕਿ ਇਹ ਸੱਚ ਹੈ
ਬਿਲਕੁਲ ਕਿੰਨੇ ਲੋਕਾਂ ਕੋਲ ਘਰ ਹੈ ਜਿਹਦੀ ਤੁਸੀਂ ਮੁੱਖ ਸਮੱਸਿਆ ਬਣਾ ਕੇ
ਹਾਂਜੀ ਤੇ ਜਦੋਂ ਉਹਨੂੰ ਪੁੱਛਿਆ ਵੀ ਇਹ ਜੋ ਮੰਤਰੀ ਕਹਿ ਰਿਹਾ ਵੀ ਇਹ ਉਹਦਾ ਕਹਿਣਾ ਠੀਕ ਨੀ ਹੈ ਉਹ ਕਹਿੰਦੀ ਨਹੀਂ ਜੀ ਨਹੀਂ ਇਹ ਸਿਰਫ ਪੋਲੀਟੀਕਲ ਜੈਸਚਰ ਹੈ ਇੱਕ ਜੈਸਚਰ ਨੂੰ ਆਪਾਂ ਪੰਜਾਬੀ ਕਹਿੰਦੇ ਇਸ਼ਾਰਾ ਹੀ ਹੈ ਜੈਸਚਰ
ਬਿਲਕੁਲ ਇਸ਼ਾਰਾ ਮਾਤਰ ਹੀ ਹੈ
ਹਾਂਜੀ ਹਾਂਜੀ ਇਹ ਟਰੂਡੋ ਦਾ ਲਾਣਾ ਸਿਰਫ ਇਹ ਉਹ ਕਹਿ ਰਹੇ ਨੇ ਆਪਣੇ ਦ ਹਾਊਸਿੰਗ ਦ ਕੈਨੇਡੀਅਨ ਹਾਊਸਿੰਗ ਸਟੈਟਿਸਟਿਕਸ ਪ੍ਰੋਗਰਾਮ ਵਾਲੇ ਕਹਿ ਰਹੇ ਨੇ ਕਿ ਇੱਕ ਸਿਰਫ ਇੱਕ ਪੋਲੀਟੀਕਲ ਜੈਸਚਰ ਹੈ ਇਹ ਟਰੂਡੋ ਦਾ ਲਾਣਾ ਸਿਰਫ ਗੋਲੂਆਂ ਤੋਂ ਮਿੱਟੀ ਝਾੜ ਰਹੇ ਨੇ ਲੋਕਾਂ ਨੂੰ ਭੰਬਲ ਭੂਸੇ ਚ ਪਾ ਰਹੇ ਨੇ ਉਧਰ ਜਦੋਂ ਕੈਨੇਡੀਅਨ ਰੀਅਲ ਸਟੇਟ ਐਸੋਸੀਏਸ਼ਨ ਜਿਨ੍ਹਾਂ ਨੂੰ ਗੇਟ ਕੀਪਿੰਗ ਕਹਿ ਰਹੇ ਨੇ ਟਰੂਡੋ ਤੇ ਆਹ ਪੋਲੀਵਰ ਜਦੋਂ ਕੈਨੇਡੀਅਨ ਰੀਅਲ ਸਟੇਟ ਐਸੋਸੀਏਸ਼ਨ ਵਾਲਿਆਂ ਨੂੰ ਪੁੱਛਿਆ ਗਿਆ ਕਿ ਤੁਹਾਡੀ ਇਸ ਫੋਰਨ ਜਿਹੜੀ ਹੈਗੀ ਇਨਵੈਸਟਰ ਬੈਨ ਬਾਰੇ ਕੀ ਰਾਇ ਆ ਤੁਸੀਂ ਤੁਹਾਨੂੰ ਤਾਂ ਪਤਾ ਹੋਣਾ ਚਾਹੀਦਾ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਦੇਖੋ ਜੀ ਇਹਦਾ ਅਫੋਰਡੇਬਿਲਟੀ ਨਾਲ ਕੋਈ ਲੈਣਾ ਦੇਣਾ ਜੀ ਦੂਰ ਦੂਰ ਤੱਕ ਦਾ ਕੋਈ ਰਿਸ਼ਤਾ ਨੀ ਕਿ ਜੀ 2015 ਵਿਚ ਉਹ ਉਹਨਾਂ ਦਾ ਕਹਿਣਾ ਸੀਗਾ ਕਿ ਦੇਖੋ ਜੀ 2015 ਵਿਚ ਜਦੋਂ ਟਰੂਡੋ ਮਹਾਰਾਜ ਜੀ ਤਸ਼ਰੀਫ਼ ਲਿਆਏ ਨੇ ਕੈਨੇਡਾ ਦੇ ਹਾਊਸ ਇੱਕ ਹਾਊਸਿੰਗ ਪ੍ਰਾਈਸ ਸੀਗੀ 500,000 ਇੱਕ ਘਰ ਦੀ $5,00,000
ਔਸਤ ਹਾਂਜੀ
ਤੇ 2022 ਵਿਚ ਉਹ ਕਹਿ ਰਹੇ ਨੇ ਕਿ ਇਹ ਵੱਧ ਕੇ ਓਵਰ 800,000 ਹੋ ਗਈ
3,00,000
ਇਹਨਾਂ ਸੱਤਾਂ ਸਾਲਾਂ ਵਿਚ 3,00,000 ਦਾ ਵਾਧਾ ਹੋ ਚੁੱਕਿਆ ਇਹ ਸਾਰਾ ਕੁਛ ਕਾਰਪੋਰੇਸ਼ਨ ਨੇ ਲੋਕਾਂ ਨੂੰ ਫ੍ਰੀ ਮਨੀ ਇਨ ਦਾ ਫੋਰਮ ਆਫ ਲੋ ਇੰਟਰਸਟ ਦੇ ਕੇ ਜਾਲ ਵਿਚ ਫਸਾਇਆ ਸੀ ਆਪਾਂ ਇਹਦੀ ਗੱਲ ਕਰ ਚੁੱਕੇ ਹਾਂ ਫਸਾਇਆ ਸੀਗਾ ਹੁਣ ਜਦੋਂ ਇਹਨਾਂ ਨੇ 203 ਦੇ ਵਿਚ ਇਹ ਗੱਲ ਹੋਈ ਸੀਗੀ ਫੇਰ ਹੁਣ ਉਦੋਂ ਵੀ ਇਹਨਾਂ ਨੇ ਇੰਟਰਸਟ ਚੱਕਤਾ ਸੀਗਾ 175 ਤੋਂ 5.1 ਤੇ ਕਰਤਾ ਸੀ 206 ਵਿਚ ਉਹਦਾ ਨਤੀਜਾ 208 ਬਣਿਆ ਉਹ ਆਪਾਂ ਗੱਲ ਕਰ ਚੁੱਕੇ ਹਾਂ ਉਧਰ ਜਦੋਂ CRA ਜਿਹੜੀ ਕਿ ਕੈਨੇਡੀਅਨ ਰੈਵਨਿਊ ਏਜੰਸੀ ਹੈ ਇਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਵੀ ਜਰਾ 2015 ਤੋਂ 2022 ਤੱਕ ਹਾਊਸ ਹੋਲਡ ਇਨਕਮ ਤੇ ਥੋੜਾ ਜਿਹਾ ਚਾਨਣਾ ਪਾ ਦਿਓ
ਹਾਂ ਆਪਾਂ ਇਦਾਂ ਕਰੀ
ਤੁਹਾਨੂੰ ਤਾਂ ਪਤਾ ਹੋਊਗਾ ਨਾ
ਐਬਸੋਲੂਟਲੀ ਆਪਾਂ CRA ਵਾਲਾ ਪੁਆਇੰਟ ਆ ਇੱਕ ਛੋਟੀ ਜਿਹੀ ਐਡ ਬ੍ਰੇਕ ਤੋਂ ਬਾਅਦ ਡਿਸਕਸ ਕਰ ਲੈਂਦੇ ਹਾਂ ਠੀਕ ਹੈ ਜੀ ਤੇ 647-8749-4900 ਨੰਬਰ ਹੈ ਜਿਹਦੇ ਜ਼ਰੀਏ ਤੁਸੀਂ ਜੇ ਰੇਡੀਓ ਚ ਸੁਣਨ ਚ ਪ੍ਰੋਬਲਮ ਆਉਂਦੀ ਹੋਵੇ ਤਾਂ ਤੁਸੀਂ ਟੈਲੀਫੋਨ ਜ਼ਰੀਏ ਵੀ ਸੁਣ ਸਕਦੇ ਹੋ ਤੇ ਮੇਰਾ ਆਪਣਾ ਸੈੱਲ ਨੰਬਰ ਇੱਕ ਵਾਰ ਫਿਰ ਚੇਤੇ ਕਰਾ ਦਾ 7802-4370-33 780-243-7033 ਮੇਰਾ ਸੈੱਲ ਨੰਬਰ ਹੈ ਮੇਰੇ ਕੋਲ ਟੈਕਸਟ ਕੁਝ ਆਏ ਨੇ ਮੈਂ ਸਾਲ ਸਾਹਿਬ ਨੂੰ ਉਹ ਸਵਾਲ ਵੀ ਪੁੱਛਾਂਗਾ ਤੇ ਸ਼ਾਜ਼ੀਆ ਮਲਿਕ ਸਾਡੇ ਸੇਲਜ਼ ਰੈਪ੍ਰਜੈਂਟੇਟਿਵ ਨੇ ਜੀ 647-242-4746 ਨੰਬਰ ਤੇ ਤੁਸੀਂ ਉਨ੍ਹਾਂ ਨੂੰ ਸੰਪਰਕ ਕਰਕੇ ਪ੍ਰੋਗਰਾਮ ਦੇ ਵਿਚ ਕਮਰਸ਼ੀਅਲ ਦੇਣ ਵਾਸਤੇ ਤੇ ਸਪਾਂਸਰਸ਼ਿਪ ਵਾਸਤੇ ਵੀ ਸੰਪਰਕ ਕਰ ਸਕਦੇ ਹੋ ਇੱਕ ਛੋਟੀ ਜਿਹੀ ਬ੍ਰੇਕ
ਕੈਨੇਡੀਅਨ ਸੋਸਾਇਟੀ ਆਫ ਪੀਸ ਐਂਡ ਰਿਲੀਫ ਪੇਸ਼ ਕਰਦੀ ਹੈ ਫਾਊਂਡੇਸ਼ਨ ਫਾਰ ਜਨਰੇਸ਼ਨਸ ਦਾ ਫੰਡ ਰੇਜ਼ਿੰਗ ਡਿਨਰ ਐਂਡ ਮੀਟ ਐਂਡ ਗ੍ਰੀਟ ਵਿਦ ਵਸੀਮ ਅਕਰਮ ਪਾਕਿਸਤਾਨੀ ਲੈਜੈਂਡਰੀ ਕ੍ਰਿਕਟਰ ਜੁਮਾ ਫਰਵਰੀ 23 6:30 ਵਜੇ ਚਾਂਦਨੀ ਵਿਕਟੋਰੀਆ ਹਾਲ ਮੇ ਟਿਕਟਸ ਅਵੇਲੇਬਲ ਹੈ ਈਵਨ ਬ੍ਰਾਈਟ ਡਾਟ CA ਪਰ VIP ਟਿਕਟਸ ਔਰ ਸਪਾਂਸਰਸ਼ਿਪ ਕੇ ਲਿਏ ਆਪ ਰਾਬਤਾ ਕਰ ਸਕਤੇ ਹੈ ਮਸੂਦ ਅਹਿਮਦ ਸੇ 416-904-2046 ਔਰ ਆਮਿਰ ਸ਼ਮਸੀ 416-662-7861
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ ontario.ca/lorehealth ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ ਇਸ ਦੀ ਅਦਾਇਗੀ ਓਂਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ
ਉਹ ਅੱਜ ਤਾਂ ਕਮਾਲ ਹੀ ਹੋ ਗਈ ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ ਮੈਂ ਗਿਆ ਲਾਈਨ ਇੱਕ ਗੱਲ ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ
ਜੀ ਹਾਂ ਇੰਨਾ ਹੀ ਸੌਖ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ ਫ੍ਰਿਜ ਸਟੋਵ ਡਿਸ਼ਵਾਸ਼ਰ ਲਾਂਡਰੀ ਸੈੱਟ ਜੋ ਮਰਜ਼ੀ ਲੈ ਜਾਓ 801 ਬੋਬੇ ਡਰਾਈਵ ਨੀਅਰ ਚਕੂਜ਼ੀ 905-450-2828
ਕੀ ਤੁਸੀਂ ਆਪਣੇ ਘਰ ਤੇ ਆਟੋ ਇੰਸ਼ੋਰੈਂਸ ਦੇ ਰਿਨਿਊਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਦੋਨਾਂ ਦੇ ਲਈ ਹੀ ਇੱਕ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫੇਰ ਘਬਰਾਉਣ ਦੀ ਲੋੜ ਨਹੀਂ ਹੁਣ ਤੁਸੀਂ ਜਾਓ ਆਲ ਸਟੇਟ ਦੇ ਰਾਜਾ ਮੁਦੱਸਰ ਕੋਲ
ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 647-290-3773 ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ$1,775 ਦੀ ਬਚਤ ਕਰ ਸਕਦੇ ਹੋ
ਅਗਰ ਤੁਸੀਂ ਮਲਟੀ ਸਟੋਰਿੰਗ ਬਿਲਡਿੰਗ ਖਰੀਦਣ ਦੇ ਚਾਹਵਾਨ ਹੋ ਤਾਂ ਫੇਰ ਹੁਣੇ ਕੰਟੈਕਟ ਕਰੋ ਮਯੰਕ ਜੀ ਨੂੰ ਜੋ ਕਿ ਤੁਹਾਨੂੰ 10% ਡਾਊਨ ਪੇਮੈਂਟ ਤੇ ਫਾਈਨੈਂਸ਼ੀਅਲ ਸਪੋਰਟ ਕਰ ਸਕਦੇ ਨੇ ਤੇ ਇਸ ਤੋਂ ਇਲਾਵਾ ਪ੍ਰਾਪਰਟੀ CMHC ਅਪਰੂਵਡ ਹੋਵੇਗੀ ਤੇ ਇਸ ਦੇ ਨਾਲ ਹੀ ਨਾਲ ਇਸ ਪ੍ਰਾਪਰਟੀ ਦੀ ਅਮੋਰਟਾਈਜੇਸ਼ਨ 40 ਸਾਲ ਤੱਕ ਵੀ ਸੰਭਵ ਹੈ ਫਿਰ ਦੇਰ ਨਾ ਕਰੋ ਜਲਦੀ ਹੀ ਕੰਟੈਕਟ ਕਰੋ ਮਯੰਕ ਜੀ ਨੂੰ 6477022023 ਜਾਂ ਫਿਰ 6474724141
You're listening to the current affairs with Ramanjit Sidhu.
The current affairs ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ ਮੈਂ ਰਮਨਜੀਤ ਸਿੰਘ ਸਿੱਧੂ ਤੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਹਾਊਸਿੰਗ ਸੈਕਟਰ ਦੀ ਕ੍ਰਾਈਸਿਸ ਦੇ ਵਿੱਚ ਕਿਵੇਂ ਪਾਲਿਸੀਆਂ ਘੜੀਆਂ ਬਣਾਈਆਂ ਜਾਂਦੀਆਂ ਨੇ ਤੇ ਸਮੇਂ-ਸਮੇਂ ਦੇ ਉੱਤੇ ਉਹਦੇ ਵਿੱਚ ਕਿਵੇਂ ਵਿਗਾੜ ਪਾਏ ਗਏ ਨੇ ਮੇਰੇ ਨਾਲ ਜਸਵਿੰਦਰ ਸਾਲ ਸਾਹਿਬ ਗੱਲਬਾਤ ਕਰ ਰਹੇ ਨੇ ਗੱਲਬਾਤ ਸਾਡੀ ਆਖਰੀ ਦੌਰ ਵਿੱਚ ਮੈਂ ਇੱਕ ਵਾਰ ਫੇਰ ਕਹਾਂਗਾ ਕਿ ਜੇਕਰ ਤੁਹਾਡਾ ਕੋਈ ਸਵਾਲ ਹੋਵੇ ਤਾਂ 7802437033 ਤੇ ਤੁਸੀਂ ਕਾਲ ਕਰ ਲਓ ਜਾਂ ਮੈਨੂੰ ਵੀ ਟੈਕਸਟ ਕਰ ਸਕਦੇ ਹੋ 780-243-7033 ਮੇਰਾ ਸੈੱਲ ਨੰਬਰ ਹੈ ਜੀ ਸਰ ਸਾਹਿਬ ਆਪਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਫਿਰ ਜਦੋਂ ਇਸ ਨੁਕਤੇ ਨੂੰ ਬਾਰੇ CRA ਤੋਂ ਜਾਣਕਾਰੀ ਮੰਗੀ ਗਈ ਤੇ ਫਿਰ ਉਨ੍ਹਾਂ ਦੇ ਅੰਕੜੇ ਤੇ ਸਰਕਾਰ ਦੀ ਪੋਜੀਸ਼ਨ ਦੇ ਵਿਚ ਫਿਰ ਕੀ ਅੰਤਰ ਨਿਕਲਿਆ ਹਾਂਜੀ
ਹੁਣ ਜਦੋਂ CRA ਨੂੰ ਪੁੱਛਿਆ ਗਿਆ ਕਿ ਤੁਸੀਂ ਵੀ ਜਰਾ 2015 ਤੋਂ 2022 ਤੱਕ ਦਾ ਹਾਊਸ ਹੋਲਡ ਇਨਕਮ ਤੇ ਵੀ ਥੋੜੇ ਜਿਹਾ ਚੱਲਣਾ ਪੈ ਰਿਹਾ ਕਿਉਂਕਿ ਤੁਹਾਡੇ ਕੋਲ ਸਾਰੇ ਅੰਕੜੇ ਉਹਦੇ ਸਟੈਟਿਸਟਿਕ ਨੇ ਉਹਨਾਂ ਨੇ ਕਿਹਾ ਦੇਖੋ ਜੀ 2015 ਵਿੱਚ ਇੱਕ ਹਾਊਸ ਹੋਲਡ ਇਨਕਮ ਸੀਗੀ 66,500 ਫੈਮਿਲੀ ਇਨਕਮ ਇੱਕ ਸਾਲ ਦੀ ਤੇ 2022 ਵਿੱਚ ਇਹ ਵੱਧ ਕੇ ਹੋਊਗੀ ਜੀ ਆਲਮੋਸਟ 73,000 ਇਨਕਮ ਵਧੀ ਜੀ 6,500 ਇੰਨੀ ਹੋਈ ਜੀ
ਬਿਲਕੁਲ
ਇੰਨੀ ਹੋਈ ਨਾ ਸਿਕਸ ਤੇ ਉਧਰ ਹੋਮ ਪ੍ਰਾਈਸਿਸ 7 ਸਾਲਾਂ ਵਿਚ ਵਧੀਆਂ 3,00,000
ਹੁਣ
ਤੁਸੀਂ ਹਿਸਾਬ ਲਾ ਲਓ ਹੁਣ ਤੁਸੀਂ ਵੀਡੀਓ ਦਾ ਮੈਥ 2022 ਦੇ ਐਂਡ ਵਿਚ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਪਾਲਿਸੀ ਪ੍ਰੋਫੈਸਰ ਪੌਲ ਕਰਸ਼ਾ ਤੇ ਉਹਦੀ ਥਿੰਕ ਟੈਂਕ ਟੀਮ ਨੇ ਇੱਕ ਰਿਪੋਰਟ ਛਾਪੀ ਜਿਹਦੇ ਵਿਚ ਕਿਹਾ ਗਿਆ ਸੀਗਾ ਕਿ ਐਵਰੇਜ ਹਾਊਸ ਪ੍ਰਾਈਸ ਘੱਟ ਤੋਂ ਘੱਟ 3,41,000 ਤੱਕ ਡਿੱਗਣੀਆਂ ਚਾਹੀਦੀਆਂ ਅੱਜ ਦੀ ਡੇਟ ਚ 8,00,000 ਤੋਂ 3,41,000 ਡਿੱਗਣੀਆਂ ਚਾਹੀਦੀਆਂ ਆਲਮੋਸਟ 50% ਆਫ 2021 ਦੀਆਂ ਪ੍ਰਾਈਸਾਂ ਦੇ ਬਰਾਬਰ ਇਹ ਗੱਲ ਆਪਾਂ ਤਾਂ ਕਰ ਰਹੇ ਹਾਂ ਕਿ ਤੁਹਾਨੂੰ ਯਾਦ ਹੋਣਾ ਜਦੋਂ ਆਪਾਂ ਇਹ ਗੱਲ ਕਰੀ ਸੀਗੀ ਕਿ ਇਹ ਬਬਲ ਜਿਹੜਾ ਬਣਾਤਾ ਇਹਨਾਂ ਨੇ ਥੋੜੇ ਚਿਰ ਚ ਇੰਨਾ ਵੱਡਾ ਜਿਹਦੀ ਕੋਈ ਪ੍ਰਾਈਸ ਨਹੀਂ ਹੈਗੀ ਘਰ ਦੀ ਇਹ 5,00,000 ਇੱਕ ਘਰ ਦੀ ਪ੍ਰਾਈਸ ਹੈ ਇਹ 8,00,000 ਨਹੀਂ ਹੈ ਉਹ ਐਗਜੈਕਟਲੀ ਉਸ ਪੁਆਇੰਟ ਤੇ ਆ ਰਿਹਾ ਕਿ ਇਹ ਬਬਲ ਜਿਹੜਾ ਹੁਣ ਇਹ ਚ ਹਵਾ ਨਿਕਲ ਰਹੀ ਹੈ ਫਟਣ ਵਾਲਾ ਹੀ ਹੈ ਉਹ ਕਹਿੰਦਾ ਵੀ ਇਹ 3,41,000 ਇਹ ਡਿਗਣੀਆਂ ਚਾਹੀਦੀਆਂ ਜਿੰਨੀ ਇਸ ਵੇਲੇ ਘਰ ਦੀ ਐਵਰੇਜ ਪ੍ਰਾਈਸ ਹੈ ਆਲਮੋਸਟ 50% ਆਫ 21 ਦੀ ਪ੍ਰਾਈਸ ਦੇ ਬਰਾਬਰ ਹੋਣੀ ਚਾਹੀਦੀ ਹੈ ਅਸੀਂ ਇਸ ਟਰੂਡੋ ਦੇ ਫੇਵਰੇਟ ਯੰਗ ਫੈਮਿਲੀ ਵਾਸਤੇ ਕਰੰਟ ਇੰਟਰਸਟ ਏ ਨਾਟ ਕੇ ਘੱਟ ਇੰਟਰਸਟ ਘੱਟ ਕੀਤਾ ਤਾਂ ਤੁਸੀਂ ਫਿਰ ਉਹੀ ਹਾਲ ਤੁਹਾਡਾ ਸ਼ੁਰੂ ਹੋ ਜਾਣਾ ਵਾਸਤੇ ਕਰੰਟ ਇੰਟਰਸਟ ਨਾਲ ਘਰ ਅਫੋਰਡੇਬਲ ਬਣਾ ਸਕਦੇ ਪੋਸੀਬਿਲਿਟੀ ਹੈ ਬਣ ਜੇ ਨਹੀਂ ਹੋਰ ਇਹੋ ਜਿਹੀਆਂ ਜਿਹੜੀਆਂ ਊਲ ਜਲੂਲ ਪਾਲਿਸੀਆਂ ਨਾਲ ਕੁਝ ਨਹੀਂ ਹੋਣਾ ਇਹ ਜਿਹੜਾ ਬਬਲ ਆਰਟੀਫਿਸ਼ਲ ਕ੍ਰੀਏਟ ਕਰਿਆ ਗਿਆ ਆ ਇਹਦਾ ਫਟਣਾ ਉਹ ਕਹਿੰਦਾ ਬਹੁਤ ਜ਼ਰੂਰੀ ਹੈ ਉਹਨਾਂ ਦਾ ਕਹਿਣਾ ਸੀਗਾ ਕਿ ਹਾਊਸਿੰਗ ਕ੍ਰਾਈਸਿਸ ਬਹੁਤ ਹੀ ਟ੍ਰਿਕੀ ਸਿਚੁਏਸ਼ਨ ਇਹਨਾਂ ਲੋਕਾਂ ਨੇ ਬਣਾ ਕੇ ਰੱਖਤਾ ਇਸ ਕਰਕੇ ਕੋਈ ਸਿੰਗਲ ਪਾਲਿਸੀ ਅਫੋਰਡੇਬਿਲਿਟੀ ਨੂੰ ਐਡਰੈਸ ਹੀ ਨਹੀਂ ਕਰ ਸਕਦੀ ਵਿਦਆਊਟ ਇੰਟਰੋਡਿਊਸਿੰਗ ਅਦਰ ਚੈਲੰਜਸ ਲਓ ਜੀ ਹੁਣ ਹੋਰ ਪਾਸੇ ਤੁਰ ਚੱਲਣਾ ਆਪਾਂ ਨੂੰ ਹੁਣ ਅਦਰ ਚੈਲੰਜਸ ਕੀ ਨੇ ਤੁਸੀਂ ਕਹੋਗੇ ਜਿਹੜੀ ਪੁੱਛ ਲੈਣੇ ਉਹਨੂੰ ਉਹ ਕਹਿੰਦਾ ਜੀ ਪ੍ਰੋਫੈਸਰ ਕਹਿੰਦਾ ਜੀ ਪ੍ਰੋਫੈਸਰ ਸਾਹਿਬ ਜੀ ਦੱਸ ਦੇ ਅਦਰ ਚੈਲੰਜ ਵੀ ਕਿਹੜੇ ਆ ਉਹਨੇ ਕਿਹਾ ਜੀ ਪਹਿਲਾਂ ਤਾਂ ਇਹ ਡਿਫਾਈਨ ਕਰਨਾ ਪਊਗਾ ਕਿ ਇਹ ਅਫੋਰਡੇਬਿਲਿਟੀ ਦਾ ਜਿਹੜਾ ਰੌਲਾ ਪੈ ਰਿਹਾ ਹੈ ਕੀ ਰੀਅਲ ਉਹ ਕਹਿੰਦਾ ਜੀ ਰੀਅਲ ਹਾਊਸਿੰਗ ਪਾਲਿਸੀ ਨੂੰ ਅਚੀਵ ਕਰਨ ਵਾਸਤੇ two notions of affordability act ਵਿੱਚ ਬੈਲੈਂਸ ਰੱਖਣਾ ਜ਼ਰੂਰੀ ਹੈ। ਨਹੀਂ ਤਾਂ ਗੱਲ ਨਹੀਂ ਕਹਿੰਦਾ ਬਣਨੀ। ਹੁਣ ਫਿਰ ਨੋਸ਼ਨ ਦਾ ਮਤਲਬ ਆਈਡੀਆ ਹੁੰਦਾ, ਹੁਣ ਇਹ ਟੂ ਆਈਡੀਆਜ ਕਿਹੜੇ ਨੇ ਫਿਰ ਪ੍ਰੋਫੈਸਰ ਇਹ ਵੀ ਦੱਸ ਦਿਓ। ਉਹ ਕਹਿੰਦਾ ਜੀ ਪਹਿਲਾ ਨੋਸ਼ਨ ਹੈਗਾ ਕਿ ਪ੍ਰਾਈਸ ਇਹ ਬੇਸਡ ਹੋਣਾ ਚਾਹੀਦਾ, ਘਰਦੀ ਪ੍ਰਾਈਸ ਦੀ ਆਪਾਂ ਹੁਣ ਗੱਲ ਕਰਕੇ ਹਟੇ ਆ,
ਠੀਕ ਹੈ ਜੀ, ਤੇ
ਪ੍ਰਾਈਸ ਕਿੰਨੀ ਹੋਣੀ ਚਾਹੀਦੀ, ਪ੍ਰਾਈਸ ਕਿੰਨੀ ਹੋਣੀ ਚਾਹੀਦੀ ਹੈ,
ਵਾਜਬ ਕੀਮਤ ਕੀ
ਹੈ ਜੀ। ਹਾਂਜੀ, ਤੇ ਬਬਲ ਨਹੀਂ, ਪ੍ਰਾਈਸ, ਐਕਚੁਅਲ ਪ੍ਰਾਈਸ। ਦੂਸਰਾ ਇੱਕ ਪੈਸਾ ਤੁਸੀਂ ਕਹਿੰਦੇ ਜੀ ਇਨਫਲੇਸ਼ਨ ਸਾਨੂੰ 2% ਚਾਹੀਦਾ, ਤੇ 7 ਸਾਲਾਂ ਦੇ 14% ਹੋਇਆ ਤਾਂ ਇਹ ਤਾਂ ਹੋ ਗਿਆ 98%। ਦੂਸਰਾ ਨੋਸ਼ਨ ਉਹ ਕਹਿੰਦਾ ਜੀ ਹੈ ਕਿ ਹਾਊ ਟੂ ਮੇਨਟੇਨ ਹੋਮ ਓਨਰਸ਼ਿਪ ਸਟੇਟਸ। ਲਓ ਜੀ ਹੁਣ ਹੋਰ ਕਿਹੜੀ ਨਵੀਂ ਬੁਲਾ ਜੀ, ਹੋਮ ਓਨਰਸ਼ਿਪ ਸਟੇਟਸ। ਹੁਣ ਇਹਨੂੰ ਸਮਝਣ ਲਈ ਆਪਾਂ ਨੂੰ ਇੱਕ ਐਗਜ਼ਾਮਪਲ ਦੇ ਕੇ ਸਮਝਣ ਦੀ ਕੋਸ਼ਿਸ਼ ਕਰਦੇ ਕਿ ਹੋਮ ਜਿਹੜਾ ਓਨਰਸ਼ਿਪ ਇਹ ਸਟੇਟਸ ਕਿਹੜੀ ਬੁਲਾਇਆ ਜੀ। ਉਹ ਕਹਿੰਦਾ ਜੀ ਫਰਜ਼ ਕਰੋ ਕਿ ਅੱਜ ਦੇ ਇੰਟਰਸਟ ਰੇਟ ਨੂੰ ਲੈ ਲਓ, ਇਹਨੂੰ ਘੱਟ ਦਾ ਜੇ ਕਰੋਗੇ ਤਾਂ ਫੇਰ ਕੰਮ ਖਰਾਬ ਹੋ ਜਾਣਾ ਅੱਗੇ ਵਾਲੇ। ਅੱਜ ਦੇ ਇੰਟਰਸਟ ਨੂੰ ਲੈ ਲਓ, ਇੱਕ ਪਾਸੇ ਇਸ ਇੰਟਰਸਟ ਰੇਟ ਕਰਕੇ ਘਰਾਂ ਦੀਆਂ ਕੀਮਤਾਂ ਵਿੱਚ ਥੋੜਾ ਜਿਹਾ ਫਰਕ ਪਿਆ, ਘੱਟ ਹੋਈਆਂ, ਇਹਦੇ ਨਾਲ ਥੋੜੀ ਜਿਹੀ ਅਫੋਰਡੇਬਿਲਟੀ ਵਿੱਚ ਫਰਕ ਪਿਆ, ਇਹਦਾ ਆਪਾਂ ਮੰਨਦੇ ਹਾਂ ਨਾ, ਥੋੜਾ ਜਿਹਾ ਫਰਕ ਪਿਆ
ਥੋੜਾ ਜਿਹਾ, ਠੀਕ ਹੈ।
ਦੂਸਰੇ ਪਾਸੇ ਜਿਹੜੇ ਘਰ ਖਰੀਦੀ ਬੈਠੇ ਨੇ ਲੋਕ ਹਾਈ ਪ੍ਰਾਈਸ ਤੇ ਖਰੀਦੇ ਨੇ, ਉਹਨਾਂ ਨੇ ਜਦੋਂ ਸਮਝਿਆ ਵੀ ਕਿਸ਼ਤ ਨੀ ਪਾਣੀ, ਚੱਕਦੇ ਘੋੜੇ ਦੇ ਕੋਲੋਂ ਕੋਈ ਫਰਕ ਨੀ, ਉਹ ਜਿਹੜੇ ਖਰੀਦੀ ਬੈਠੇ ਨੇ ਉਹਨਾਂ ਦੀ ਹੁਣ ਮੋਰਗੇਜ ਰਿਨੂਅਲ ਤੇ ਆ ਰਹੀ ਹੈ। ਹੁਣ ਰਿਨੂਅਲ ਦੇ ਵਿੱਚ ਆਪਾਂ ਫੇਰ ਖੜਾ, ਉਹਨਾਂ ਦੀ ਪੇਮੈਂਟਾਂ ਕਈਆਂ ਦੀ ਤਾਂ ਡਬਲ ਤੱਕ ਹੋ ਗਈਆਂ। ਹੁਣ ਬੈਂਕ ਦੇ ਤਾਂ ਦੋਨੀ ਹੱਥੀ ਲੱਡੂ ਹੈ, ਉਹ ਇੰਟਰਸਟ ਕਿਉਂ ਘੱਟ ਕਰਨਗੇ? ਬਹੁਤਿਆਂ ਨੂੰ ਫੋਰ ਕਲੋਜ਼ਰ ਤੱਕ ਦੀ ਨੌਬਤ ਆ ਰਹੀ ਹੈ। ਅਖੀਰ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਪਿਛਲੇ ਸਾਲ 2023 ਵਿੱਚ ਦੀ ਫੈਬਰੀ ਵਿੱਚ ਸਟੈਟਿਸਟਿਕ ਕੈਨੇਡਾ ਵਾਲਿਆਂ ਨੇ ਇੱਕ ਡਾਟਾ ਰਿਲੀਜ਼ ਕਰਿਆ ਸੀਗਾ ਕਿ ਮੋਰ ਦੈਨ 20% ਆਫ ਆਲ ਹੋਮਸ ਇਨ BC, ਨਿਊ ਬ੍ਰੰਸਵਿਕ, ਨੋਵਾ ਸਕੋਸ਼ੀਆ ਤੇ ਅੰਟੇਰੀਓ 2020 ਤੱਕ ਇਨਵੈਸਟਰ ਹੋਣ ਕਰਦੇ ਸੀਗੇ। ਫੋਰਨ ਇਨਵੈਸਟਰ ਨੀ, ਇੱਥੋਂ ਦੇ ਇਨਵੈਸਟਰ ਉਹ ਇਹ ਇਨਵੈਸਟਰ ਕੌਣ ਨੇ ਜੀ? ਇਹੀ ਇਨਵੈਸਟਰ ਨੇ ਸਾਰੇ ਪੁਆੜੇ ਦੀ ਜੜ, ਇਹ ਆਪਣੇ ਰਹਿਣ ਵਾਸਤੇ ਘਰ ਤੇ ਇਹਨਾਂ ਦੇ ਕੋਈ ਹੈਗਾ, ਬਹੁਤ ਵੱਡੇ ਮਹਿਲਾਂ ਚ ਰਹਿ ਰਹੇ ਨੇ, ਜਿਵੇਂ ਲਾਲ ਕਿਲਾ ਹੁੰਦਾ ਆਪਣਾ ਇੰਡੀਆ ਦਾ, ਮੋਦੀ ਜੀ ਸਪੀਚ ਕਰਦਾ ਉੱਥੋਂ, ਇਹਨਾਂ ਦੇ ਘਰਾਂ ਚ ਰਹਿ ਰਹੇ ਨੇ, ਉਹਦਾ ਤਾਂ ਪਰੋਲਾ ਜੀ। ਇੱਕ ਹੋਰ ਪ੍ਰੋਪਰਟੀ 1, 2, 3, 4, 5 ਪਤਾ ਨੀ ਕਿੰਨੀਆਂ ਕੁ ਪ੍ਰੋਪਰਟੀਆਂ ਇਹ ਓਨ ਕਰਦੇ ਨੇ,
ਕਿਉਂਕਿ
ਫੋਰਨ ਇਨਵੈਸਟਮੈਂਟ ਤਾਂ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ 2% ਹੀ ਆ। ਹੁਣ ਇੱਥੋਂ ਸਵਾਲ ਇਹ ਉੱਠਦਾ ਕਿ ਇਹ ਇਨਵੈਸਟਰ ਆਪਣਾ ਪੈਸਾ ਕਿਹੋ ਜਿਹੇ ਘਰਾਂ ਵਿੱਚ ਇਨਵੈਸਟ ਕਰਦੇ ਆ? ਕਮਲੀ ਲੋਕ ਤਾਂ ਹੈ ਨੀ ਹੈ। ਹਾਂਜੀ, ਅਕੋਰਡਿੰਗ ਟੂ ਕੈਨੇਡੀਅਨ ਹਾਊਸਿੰਗ ਸਟੈਟਿਸਟਿਕ ਪ੍ਰੋਗਰਾਮ CHSP, ਉਹ ਕਹਿ ਰਹੇ ਨੇ ਕਿ ਇਹ ਲੋਕ ਕਾਂਡੋ ਨੂੰ ਪ੍ਰੈਫਰੈਂਸ ਦੇ ਰਹੇ ਨੇ, ਕਾਂਡੋਮੀਨੀਅਮ ਨੂੰ ਜਿਹੜੇ ਬਣਾ ਰਹੇ ਨੇ ਤੜਾਤੜ। ਇਹ CHSP ਵਾਲੇ ਕਹਿ ਰਹੇ ਨੇ ਕਿ ਮੈਜੋਰਿਟੀ ਆਫ ਨਿਊ ਬਿਲਡ ਹਾਊਸਿਸ ਇਨ BC ਤੇ ਇੰਟੇਰੀਓ ਵਿੱਚ, ਜਿੱਥੇ ਸਾਰਾ ਸਿਆਪਾ ਆ, ਵਿੱਚ ਇਹ ਲੋਕ ਇਨਵੈਸਟ ਕਰਦੇ ਨੇ ਕਾਂਡੋਸ ਦੇ ਵਿੱਚ, ਨਵਿਆਂ ਘਰਾਂ ਚ, ਇਨ ਹਾਈ ਨੰਬਰ। ਇਹਨਾਂ ਦੇ ਮੁਤਾਬਕ ਇਹ ਇਨਵੈਸਟਰ ਓਵਰ 33% ਕਾਂਡੋਸ ਜਿਹੜੇ ਨੇ BC ਤੇ ਓਵਰ 41.2% ਇੰਟੇਰੀਓ ਵਿੱਚ ਇਹ ਲੋਕ ਓਨ ਕਰਦੇ ਨੇ।
ਬੜੀਆਂ ਵੱਡੀਆਂ ਜੇਲ
ਇਸ ਫਿਗਰ ਨੂੰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਹੋ ਜਿਹੇ ਨਵੇਂ ਕਾਂਡੋ ਇਹ ਲੋਕ ਬਣਵਾ ਰਹੇ ਨੇ। ਪਾਵਰ ਇਹਨਾਂ ਦੇ ਕੋਲ ਹੈ, ਪੈਸਾ ਇਹਨਾਂ ਦੇ ਕੋਲ ਹੈ। ਇਹ ਫਿਗਰ BC ਤੇ ਇੰਟੇਰੀਓ ਦੇ ਨਿਊ ਦੀ ਜਿਹੜੇ ਨਵੇਂ ਕਾਂਡੋ ਜਿਹੜੇ ਬਣ ਰਹੇ ਨੇ ਉਹਨਾਂ ਦੀ ਹੈ ਜੀ। ਜੇ ਇਹ ਲੋਕ ਹੀ ਸਾਰੇ ਕਾਂਡੋ ਜਾਂ ਹੋਰ ਘਰਾਂ ਦੇ ਕਰਤਾ ਧਰਤਾ ਨੇ, ਇਹਨਾਂ ਦਾ ਮੁਕਾਬਲਾ ਯੰਗ ਤੇ ਨਿਊ ਕੈਨੇਡੀਅਨ ਨਿਊ ਕਮਰ ਜਿਹੜੇ ਕੈਨੇਡੀਅਨ ਉਹ ਕਿਵੇਂ ਕਰਨਗੇ?
ਕਰ ਨਹੀਂ ਸਕਦੇ।
ਪੋਲੀਟੀਸ਼ੀਅਨ ਉਹੀ ਕਰਨਗੇ ਜੋ ਪੈਸਾ ਇਹਨਾਂ ਦੇ ਕੋਲ ਆ। ਹਾਲਾਤ ਹੋਰ ਵੀ ਵਰਸ ਹੋਣਗੇ ਤੇ ਇਸ ਅਫੋਰਡੇਬਲ ਕ੍ਰਾਈਸਿਸ ਨੂੰ ਲੈ ਕੇ ਆਪ ਤਾਂ ਇਹਨਾਂ ਨੇ ਇਹਨਾਂ ਕਾਂਡੋ ਚ ਰਹਿਣਾ ਨੀ। ਜੇ ਇਹਨਾਂ ਨੇ ਰਹਿਣਾ ਤਾਂ ਫਿਰ ਕਾਂਡੋ ਰੈਂਟ ਤੇ ਦੇਣੇ ਨਾ, ਲੋਕਾਂ ਦਾ ਖੂਨ ਚੂਸਣਗੇ, ਚੂਸ ਰਹੇ ਨੇ।
ਬਿਲਕੁਲ,
ਕਿਸੇ ਵੀ ਪੋਲੀਟੀਸ਼ੀਅਨ ਨੂੰ ਰੈਂਟ ਕੰਟਰੋਲ ਦੀ ਗੱਲ ਤੱਕ ਨੀ ਕਰਨ ਦੇ ਰਹੇ। ਜੇ ਕੋਈ ਕਰਦਾ ਆ ਤਾਂ ਓਹਦੇ ਮੂੰਹ ਦੇ ਵਿਚ ਨੋਟਾਂ ਦੇ ਨੋਟ ਧੁੰਦੇ ਨੇ ਚੁੱਪ ਕਰ ਜਾਂਦਾ। ਇਹ ਬਿਜਨਸ ਓਨਡ ਕਾਂਡੋਜ ਪਲੈਨ ਇਹ ਜੀ ਲੇਟ 1980s ਤੇ ਅਰਲੀ 90s ਦੇ ਵਿਚ ਇਨ੍ਹਾਂ ਲੋਕਾਂ ਨੇ ਧੱਕੇ ਨਾਲ ਟੈਕਸ ਚੇਂਜ ਜਿਹੜਾ ਟੈਕਸ ਕੋਡ ਚੇਂਜ ਕਰਵਾਏ ਤਾਂ ਕਿ ਡਿਵੈਲਪਰ ਵੱਧ ਤੋਂ ਵੱਧ ਕਾਂਡੋ ਬਣਾਉਣ ਨਾ ਕਿ ਡਿਟੈਚਡ ਹੋਣ। ਹੁਣ ਇਹ ਗੱਲ ਜਦੋਂ ਮਾਰਕ ਲੀ ਜਿਹੜਾ ਕਿ ਸੀਨੀਅਰ ਇਕਨੋਮਿਸਟ ਹੈ ਐਟ ਦੀ ਕੈਨੇਡੀਅਨ ਸੈਂਟਰ ਫਾਰ ਪਾਲਿਸੀ ਅਲਟਰਨੇਟਿਵ ਉਹਨੂੰ ਪੁੱਛਿਆ ਜੀ ਤੁਸੀਂ ਵੀ ਕੋਈ ਦੱਸੋ ਇਹਦੇ ਬਾਰੇ, ਉਹਦਾ ਕਹਿਣਾ ਸੀਗਾ ਉਹਦੇ ਜਿਹੜੇ ਸਟੈਟਿਸਟਿਕ ਕੈਨੇਡਾ ਵਾਲੇ ਵੀ ਇਹਦੇ ਨਾਲ ਸਹਿਮਤ ਨੇ, ਇਹ ਕਹਿ ਰਹੇ ਨੇ ਕਿ 2019-2020 ਤੱਕ ਇੱਕ ਸਾਲ ਦੇ ਵਿਚ 54.4% ਸਾਰੇ ਨਵੇਂ ਘਰ BC ਵਿਚ ਕਾਂਡੋ ਸੀਗੇ। ਇਸੇ ਸਾਲ 2020 ਦੇ ਵਿਚ ਟੋਰਾਂਟੋ ਵਿਚ ਇਹ ਫਿਗਰ ਸੀਗੀ 59%।
ਓ ਮਾਈ ਗੋਡ,
ਇੱਥੇ ਹੀ ਬਸ ਨਹੀਂ, ਓਨਟੇਰੀਓ ਵਿਚ ਇਹ ਇਨਵੈਸਟਰ 76,485 ਕਾਂਡੋਜ ਅਪਾਰਟਮੈਂਟ ਵਿਚ ਸਿਰਫ ਇਨਵੈਸਟਮੈਂਟ ਪਰਪਜ ਵਾਸਤੇ ਇਹ ਇਹਨਾਂ ਨੂੰ ਓਨ ਕਰ ਰਹੇ ਨੇ। ਹੁਣ ਮਾਰਕ ਲੀ ਇਹ ਸਵਾਲ ਪੁੱਛ ਰਿਹਾ ਸਟੂਡੋ ਵਾਲਿਆਂ ਵਰਗਿਆਂ ਨੂੰ ਕਿ ਭਾਈ ਸਾਹਿਬ ਇਹ ਦੱਸੋ ਕਿ ਤੁਹਾਡੀ ਕਿਰਪਾ ਨਾਲ ਹਾਊਸਿੰਗ ਇਜ਼ ਬਿਕਮਿੰਗ ਏ ਇਨਵੈਸਟਮੈਂਟ ਵਹੀਕਲ ਰੈਦਰ ਦੈਨ ਏ ਹਿਊਮਨ ਰਾਈਟ, ਦੱਸ ਦਿਓ।
ਐਬਸੋਲੂਟਲੀ,
ਜਦੋਂ ਇਹ ਲੋਕ ਇਕੱਠੇ ਹੋ ਕੇ ਰੈਂਟਲ ਮਾਰਕੀਟ ਨੂੰ ਕੰਟਰੋਲ ਕਰ ਰਹੇ ਨੇ, ਤੁਸੀਂ ਅਫੋਰਡੇਬਿਲ ਦੀ ਡੌੜੀ ਕਿਹੜੀ ਖੁਸ਼ੀ ਚ ਪਿੱਟ ਰਹੇ ਹੋ? ਥੋੜੀ ਜੀ ਸ਼ਰਮ ਕਰ ਲਓ, ਘੱਟ ਤੋਂ ਘੱਟ ਲੋਕਾਂ ਨੂੰ ਥੋੜੀ ਜੀ ਸਚਾਈ ਦਾ ਦੱਸ ਦਿਓ ਕਿ ਇੰਨਾ ਹੀ ਲੋਕਾਂ ਨੂੰ ਦੱਸ ਦਿਓ ਕਿ ਉਹ ਕਿਹੜੇ ਖੂਹ ਚ ਛਾਲ ਮਾਰਨ, ਕਿਉਂਕਿ ਮੈਜੋਰਟੀ ਆਫ ਜਿਹੜੇ ਲੋ ਇਨਕਮ ਲੋਕ ਨੇ ਇਹ ਤਾਂ ਰੈਂਟਰ ਨੇ, ਉਹਨਾਂ ਦੀ ਗਿਣਤੀ ਦਿਨ ਵੱਧ ਰਹੀ ਹੈ
ਕਿਰਾਏਦਾਰ।
ਉਹ ਤੁਹਾਡੇ ਹੁਣ ਤੁਹਾਡੇ ਲਿਸਨਰਸ ਦੇ ਬ੍ਰੇਨ ਵਿਚ ਜਰੂਰ ਇੱਕ ਸਵਾਲ ਘੁੰਮ ਰਿਹਾ ਹੋਵੇਗਾ ਕਿ ਕੋਈ ਤਾਂ ਲਾਈਟ ਦਿਸ ਰਹੀ ਹੋਊਗੀ ਇਸ ਡਾਰਕ
ਟਨਲ
ਐਂਡ ਆਫ ਦ ਟਨਲ ਵਿਚ? ਨਹੀਂ ਜੀ, ਕੋਈ ਲਾਈਟ ਨਹੀਂ ਹੈ, ਕੋਈ ਲਾਈਟ ਨਹੀਂ, ਇਹ ਲੋਕਾਂ ਦਾ ਪੂਰਾ ਕੰਟਰੋਲ ਹੈ, ਇਹ ਪ੍ਰੋਬਲਮ ਇਹਨਾਂ ਨੇ ਆਪ ਕ੍ਰੀਏਟ ਕਰੀ ਹੈ ਇਨ ਦ ਫੇਵਰ ਆਫ ਰਿਚ ਪੀਪਲ, ਕਿ ਉਹੀ ਡਿਕਟੇਟ ਕਰਦੇ ਕਿ ਅਸੀਂ ਕਿਹੋ ਜਿਹੇ ਘਰ ਇੱਥੇ ਬਣਨੇ, ਕਿਉਂਕਿ ਆਲਮੋਸਟ 50% ਆਲਮੋਸਟ ਓਵਰ 50% ਆਫ ਦਾ ਟੋਟਲ ਹਾਊਸਿੰਗ ਸਟਾਕ ਇਨਵੈਸਟ ਲੋਨ ਕਰਦੇ ਨੇ। ਜਿਵੇਂ ਆਪਾਂ ਸਟਾਕ ਮਾਰਕੀਟ ਦੀ ਇੱਕ ਵਾਰੀ ਗੱਲ ਕਰੀ ਸੀ,
ਠੀਕ ਸੀ,
ਕੰਟਰੋਲ ਦਾ ਸਟਾਕ ਮਾਰਕੀਟ, ਹੁਣ ਇਹ ਤੁਹਾਨੂੰ ਹਾਊਸਿੰਗ ਮਾਰਕੀਟ ਨੂੰ ਫੇਅਰ ਕਰਾਉਣ ਕਦੇ ਵੀ ਨਹੀਂ ਦੇਣਗੇ, ਕਿਉਂਕਿ ਇਹਦੇ ਵਾਸਤੇ ਰੂਲਸ ਬਣਾਉਣੇ ਪੈਣਗੇ, ਰੂਲਸ ਦੇ ਰਾਜ ਵਿਚ ਖੜੇ ਨੇ।
ਬਿਲਕੁਲ,
ਕਰ ਲੋ ਤੁਸੀਂ ਗੱਲ, ਕੀ ਰੂਲਸ ਚੇਂਜ ਕਰਨੇ ਚਾਹੀਦੇ ਨੇ, ਰਿਵਾਈਜ਼ਿੰਗ ਜ਼ੋਨਿੰਗ ਐਂਡ ਪਰਮਿਟ ਵਗੈਰਾ, ਉੱਥੇ ਨਿੰਬੀਏਜ਼ਮ ਤੇ ਆਹ ਜਿਹੜਾ ਦੂਜਾ ਗੇਟ ਚੌਕੀਦਾਰ ਬੈਠੇ ਨੇ
ਗੇਟ ਕੀਪਰ,
ਲੋਕ ਉਹ ਖੜੇ ਨੇ ਗੇਟ ਕੀਪਰ, ਥੈਂਕ ਯੂ। ਉਹ ਕੈਨੇਡਾ ਵਿਚ ਬਹੁਤ ਹੀ ਲੈਂਡ ਇਨ ਬਿਗ ਸਿਟੀ ਵਿਚ ਤਾਂ ਸਿੰਗਲ ਫੈਮਿਲੀ ਡਿਟੈਚ ਹੋਣ ਵਾਸਤੇ ਹੀ ਹੈ। ਦੇਖੋ ਕਿੱਥੋਂ ਆਪਾਂ ਮਾਰ ਖਾ ਰਹੇ ਨੇ ਕਿ ਕੈਨੇਡਾ ਦੇ ਵਿਚ ਜਿਹੜੇ ਕਿਉਂ ਕਿਵੇਂ ਇਹਨਾਂ ਨੇ 80s ਤੇ 90s ਦੇ ਵਿਚ ਚੇਂਜ ਕਰਵਾਇਆ ਕੋਡ, ਕਿਉਂਕਿ ਸਾਰੀ ਪਾਲਿਸੀ ਪਹਿਲਾਂ ਹੀ ਹੁੰਦੀ ਸੀ ਕਿ ਬਹੁਤ ਹੀ ਲੈਂਡ ਜਿਹੜੀ ਹੈ ਅੱਜ ਦੀ ਡੇਟ ਵਿਚ ਵੀ ਸਿੰਗਲ ਫੈਮਿਲੀ ਡਿਟੈਚ ਹੋਣ ਵਾਸਤੇ ਬੜੀ ਡਿਮਾਂਡ ਕੰਢ ਰਹੇ ਨੇ। ਤੀਸਰਾ ਜੀ, ਮੋਰ ਦੈਨ 30% ਕੈਨੇਡੀਅਨ ਕਿਰਾਏਦਾਰ ਸੀਗੇ 2016 ਵਿਚ, 30% ਆਫ ਕੈਨੇਡੀਅਨ ਆਰ ਕਿਰਾਏਦਾਰ,
ਬਿਲਕੁਲ,
ਤੇ 2016 ਦੇ ਵਿਚ
ਹੁਣ ਆਪਣੇ ਕੋਲ 1.5 ਮਿੰਟ ਵੀ ਰਹਿ ਗਿਆ ਜੀ, ਹਾਂਜੀ
ਹਾਂਜੀ, ਬਸ ਆਪਣਾ ਇੰਡੀਆ ਜੀ 2016 ਵਿਚ 40%, ਤੇ ਉਹਨਾਂ ਦੀ ਇਨਕਮ ਤੇ ਰੈਂਟ ਤੇ ਉਹਨਾਂ ਦੀ ਜਿਹੜੀ 30% ਜੇ ਕਿਰਾਏਦਾਰ ਨੇ ਜਿਹਨਾਂ ਦੀ ਗਿਣਤੀ ਵੱਧ ਰਹੀ ਹੈ, 2016 ਵਿਚ 40% ਉਹਨਾਂ ਦੀ ਜਿਹੜੀ ਇਨਕਮ ਸੀਗੀ ਲੋਕਾਂ ਦੀ ਉਹ ਯੂਟਿਲਿਟੀ ਤੇ ਰੈਂਟ ਤੇ ਖਰਚ ਹੋ ਰਹੀ ਸੀ, ਜਿਹਨਾਂ ਦਾ ਜਿਹੜਾ ਖਰਚਾ ਵੱਧ ਰਿਹਾ। ਹੁਣ ਪਾਪੂਲੇਸ਼ਨ ਗਰੋਥ ਨੂੰ ਨਕੇਲ ਪਾਉਣੀ ਜ਼ਰੂਰੀ ਹੈ, ਇਹ ਸ਼ਾਇਦ ਅਗਲੇ ਗਵਰਨਮੈਂਟ ਕੋਈ ਇਮੀਗ੍ਰੇਸ਼ਨ ਨੂੰ ਲੈ ਕੇ ਕੋਈ ਦੱਸਣਗੇ, ਪਰ ਸਭ ਤੋਂ ਵੱਡਾ ਇਹ ਹੈ ਇਹ ਬਬਲ ਫਟਣਾ ਜ਼ਰੂਰੀ ਹੈ, ਜਿਹੜਾ ਕਿ ਉਹਨਾਂ ਨੇ ਪ੍ਰੋਫੈਸਰ ਨੇ ਕਿਹਾ ਸੀ 341,000 ਐਟ ਏ ਟਾਈਮ ਇਹ ਪ੍ਰਾਈਸ ਡਿਗਣੀ ਚਾਹੀਦੀ ਕਰਦੀ, ਅਦਰਵਾਈਜ਼ ਤੁਹਾਡਾ ਹੱਲ ਇਹਦੇ ਲਈ। ਹਾਂਜੀ, ਥੈਂਕ ਯੂ ਵੈਰੀ ਮਚ,
ਥੈਂਕ ਯੂ ਸਰ ਸਾਹਿਬ, ਤੁਹਾਨੂੰ ਸਤਿ ਸ੍ਰੀ ਅਕਾਲ ਵੀ ਭੇਜੀ ਸੀ ਰਾਜਾ ਸਾਹਿਬ ਨੇ, ਤੇ ਇੱਕ ਸਵਾਲ ਵੀ ਸੀ ਉਹਨਾਂ ਦਾ ਕਿਸਾਨ ਅੰਦੋਲਨ ਨੂੰ, ਪਰ ਮੈਨੂੰ ਲੱਗਦਾ ਆਪਣਾ ਅੱਜ ਸਮਾਂ ਨਹੀਂ ਲੱਗਿਆ, ਉਹਦੇ ਤੇ ਕਦੇ ਫੇਰ ਚਰਚਾ ਕਰ ਲਾਂਗੇ। ਕਹਿੰਦੇ ਸਰ ਸਾਹਿਬ ਨੂੰ ਪੁੱਛਣਾ ਹੈ ਕਿ ਇਹਨਾਂ ਦੀ ਕੀ ਰਾਏ ਆ, ਫਿਰ ਅਗਲੇ ਹਫ਼ਤੇ ਡਿਸਕਸ ਕਰ ਲੈਂਦੇ ਆ ਜਾਂ ਕੱਲ ਪਰਸੋਂ ਕਦੇ ਕੋਈ ਦਿਨ ਰੱਖ ਲਾਂਗੇ।
ਨਹੀਂ, ਨੈਕਸਟ ਵੀਕ ਠੀਕ ਰਹੂਗਾ।
ਠੀਕ ਹੈ ਜੀ, ਫਿਰ। ਠੀਕ ਸਰ ਸਾਹਿਬ ਸ਼ੁਕਰੀਆ ਜੀ ਸ਼ੁਕਰੀਆ ਥੈਂਕ ਯੂ ਇਹ ਸਨ ਕੈਲਗਰੀ ਤੋਂ ਸਾਡੇ ਨਾਲ ਜਸਵਿੰਦਰ ਸਲ ਸਾਹਿਬ ਤੁਸੀਂ ਇਨ੍ਹਾਂ ਦਾ ਘੱਟੋ ਘੱਟ ਸਟੱਡੀ ਤਾਂ ਜ਼ਰੂਰ ਉਹਦਾ ਅਨੁਭਵ ਕੀਤਾ ਹੋਣਾ ਕਿ ਬਹੁਤ ਸਾਲਾਂ ਬੱਧੀ ਇਹ ਅੰਕੜੇ ਇਕੱਠੇ ਕਰਦੇ ਆ ਲੇਖ ਇਕੱਠੇ ਕਰਦੇ ਆ ਤੇ ਫਿਰ ਇਹ ਆਪਣਾ ਪ੍ਰੋਗਰਾਮ ਤਿਆਰ ਕਰਕੇ ਆਉਂਦੇ ਨੇ ਪਿੱਛੇ ਬਹੁਤ ਮਿਹਨਤ ਕੀਤੀ ਹੋਈ ਹੁੰਦੀ ਹੈ ਕਿ ਇੱਕ ਸਿਸਟਮ ਚੱਲ ਕਿਹੋ ਜਿਹਾ ਰਿਹਾ ਦੂਸਰੀ ਗੱਲ ਇਨ੍ਹਾਂ ਦੀ ਖੂਬੀ ਇਹ ਰਹੀ ਹੈ ਕਿ ਇਹ ਕਦੇ ਵੀ ਕਿਸੇ ਧਿਰ ਦੇ ਬਣ ਕੇ ਨਹੀਂ ਬੋਲੇ ਇਹ ਹਮੇਸ਼ਾ ਅਸਲ ਨੁਕਤਾ ਫੜਨ ਦੀ ਕੋਸ਼ਿਸ਼ ਕਰਦੇ ਆ ਇਸ ਸਫ਼ਰ ਦੇ ਵਿਚ ਕਈ ਵਾਰ ਜ਼ਰੂਰ ਕੁਝ ਖਾਮੀਆਂ ਰਹਿ ਵੀ ਜਾਂਦੀਆਂ ਹੋਣਗੀਆਂ ਮੇਰੇ ਵਿਚ ਰਹਿ ਜਾਂਦੀਆਂ ਨੇ ਉਹ ਅਲਹਿਦਾ ਗੱਲ ਹੈ ਗੱਲ ਹੁੰਦੀ ਹੈ ਕਿ ਸਪਿਰਿਟ ਕੀ ਹੈ ਜਿਹਦੇ ਲਈ ਕੰਮ ਕਰਦੇ ਸਪਿਰਿਟ ਉਹਨਾਂ ਦੇ ਇਹੀ ਹੈ ਕਿ ਲੈਟਸ ਬ੍ਰਿੰਗ ਸਮ ਪੋਜ਼ਿਟਿਵ ਇਨਫੋਰਮੇਸ਼ਨ ਟੂ ਦਾ ਪੀਪਲ ਸੋ ਦੈਟ ਦੇ ਕੈਨ ਮੇਕ ਬੈਟਰ ਡਿਸੀਜਨਸ ਐਜ਼ ਗੁੱਡ ਸਿਟੀਜ਼ਨਸ ਤੇ ਬਹੁਤ ਵਧੀਆ ਲੱਗਿਆ ਜੀ ਅੱਜ ਦਾ ਪ੍ਰੋਗਰਾਮ ਸਮਾਪਤ ਕਰਦਾ ਮੇਰਾ ਸੈੱਲ ਨੰਬਰ ਇੱਕ ਵਾਰ ਫੇਰ ਨੋਟ ਕਰ ਲਓ 7802437033 780-243-7070 ਮੇਰਾ ਸੈੱਲ ਨੰਬਰ ਹੈ ਤੁਸੀਂ ਮੈਨੂੰ ਇਸ ਪ੍ਰੋਗਰਾਮ ਬਾਰੇ ਕੋਈ ਵੀ ਰਾਏ ਸਲਾਹ ਮਸ਼ਵਰਾ ਫੀਡਬੈਕ ਟੈਕਸਟ ਰਾਹੀਂ ਜਾਂ ਕਾਲ ਕਰਕੇ ਦੇ ਸਕਦੇ ਹੋ ਸ਼ਾਜ਼ੀਆ ਮਲਿਕ ਸਾਡੇ ਸੇਲਜ਼ ਰੈਪ੍ਰੈਜੈਂਟੇਟਿਵ ਦੇ 647-242-4746 6472-424746 ਤੇ ਤੁਸੀਂ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਫਾਰ ਆਲ ਕਾਇੰਡ ਆਫ ਐਡਵਰਟਾਈਜ਼ਮੈਂਟਸ ਔਰ ਸਪੌਂਸਰਸ਼ਿਪਸ ਲੈਟਸ ਹੈਵ ਨਿਊਜ਼
ਖਬਰਾਂ ਦੇ ਇਸ ਬੁਲੇਟਿਨ ਦੇ ਵਿਚ ਮੈਂ ਕੁਨਾਲ ਸ਼ਰਮਾ ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣ ਦੀਆਂ ਖ਼ਬਰਾਂ ਤੇ ਚਾਓ ਦਾ ਕਹਿਣਾ ਕਿ ਉਹ ਟੋਰਾਂਟੋ ਪੁਲਿਸ ਫੰਡਿੰਗ ਨੂੰ ਟੀਪੀਐਸ ਬੋਰਡ ਦੀ ਮੰਗ ਦੇ ਪੱਧਰ ਤੱਕ ਪਹੁੰਚਾਉਣ ਲਈ ਬੇਨਤੀ ਦਾ ਸਮਰਥਨ ਕਰੇਗੀ ਟੋਰਾਂਟੋ ਪੁਲਿਸ ਮਾਊਂਟ ਸੀਨਾਈ ਹਸਪਤਾਲ ਦੇ ਬਾਹਰ ਕੀਤੇ ਗਏ ਯਹੂਦੀ ਭਾਈਚਾਰੇ ਵਿਰੁੱਧ ਪ੍ਰਦਰਸ਼ਨ ਦੀ ਜਾਂਚ ਕਰ ਰਹੀ ਹੈ ਪ੍ਰਧਾਨ ਮੰਤਰੀ ਟਰੂਡੋ ਨੇ ਇਸ ਨੂੰ ਨਿੰਦਣਯੋਗ ਕਾਰਵਾਈ ਕਿਹਾ ਓਨਟਾਰੀਓ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ ਸੂਬੇ ਦੇ ਡਰਾਈਵਰਾਂ ਨੂੰ ਜਲਦੀ ਹੀ ਆਪਣੀਆਂ ਲਾਇਸੈਂਸ ਪਲੇਟਾਂ ਨੂੰ ਰੀਨਿਊ ਕਰਨ ਦੀ ਲੋੜ ਨਹੀਂ ਪਵੇਗੀ ਤੇ ਹੁਣ ਖਬਰਾਂ ਵਿਸਥਾਰ ਨਾਲ ਮੇਅਰ ਓਲੀਵੀਆ ਚਾਓ ਦਾ ਕਹਿਣਾ ਹੈ ਕਿ ਉਹ ਟੋਰਾਂਟੋ ਪੁਲਿਸ ਨੂੰ 12.1 million dollars ਦੇ ਵਾਧੇ ਨੂੰ ਘਟਾ ਕੇ ਪੇਸ਼ ਕੀਤੇ ਬਜਟ ਤੋਂ ਬਾਅਦ ਇਸ ਸਾਲ ਲਈ ਟੋਰਾਂਟੋ ਪੁਲਿਸ ਨੂੰ ਪੂਰਾ ਫੰਡਿੰਗ ਵਾਧਾ ਦੇਣ ਦੇ ਪ੍ਰਸਤਾਵ ਦਾ ਸਮਰਥਨ ਕਰੇਗੀ ਟੋਰਾਂਟੋ ਪੁਲਿਸ ਸਰਵਿਸਿਜ਼ ਬੋਰਡ ਨੇ ਦਸੰਬਰ ਮਹੀਨੇ ਵਿਚ ਬਜਟ ਵਿਚ ਇਸ ਸਾਲ ਦੇ ਪੁਲਿਸ ਦੇ ਖਰਚਿਆਂ ਲਈ 1.7% ਦੀ ਦਰ ਨਾਲ $20 million ਦੀ ਰਕਮ ਦਿੱਤੇ ਜਾਣ ਦੀ ਮੰਗ ਕੀਤੀ ਹੈ ਟੋਰਾਂਟੋ ਸ਼ਹਿਰ ਦੇ ਬਜਟ ਵਾਸਤੇ ਚਾਓ ਨੇ ਕਈ ਹਫ਼ਤੇ ਪਹਿਲਾਂ ਖਾਕਾ ਪੇਸ਼ ਕੀਤਾ ਸੀ ਜਿਸ ਵਿਚ ਪੁਲਿਸ ਖਰਚਿਆਂ ਲਈ ਵਾਧਾ ਸ਼ਾਮਲ ਸੀ ਪਰ ਫਿਰ ਬਾਅਦ ਵਿਚ ਲਗਭਗ $8 million ਦੀ ਕਮੀ ਕਰ ਦਿੱਤੀ ਗਈ ਇਸ ਕਦਮ ਨੇ ਟੋਰਾਂਟੋ ਪੁਲਿਸ ਪੁਲਿਸ ਯੂਨੀਅਨ ਅਤੇ ਟੋਰਾਂਟੋ ਪੁਲਿਸ ਐਸੋਸੀਏਸ਼ਨ ਨੇ ਇਸ ਫੈਸਲੇ ਨੂੰ ਵਾਪਸ ਕਰਵਾਉਣ ਲਈ ਇਕ ਮਜ਼ਬੂਤ ਜਨਤਕ ਮੁਹਿੰਮ ਚਲਾਈ ਅਤੇ ਆਪਣਾ ਪੱਖ ਪੇਸ਼ ਕਰਦਿਆਂ ਚੇਤਾਵਨੀ ਦਿੱਤਿਆਂ ਕਿਹਾ ਕਿ ਇਸ ਕਦਮ ਨਾਲ ਪੁਲਿਸ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੀਆਂ ਬਜਟ ਤੋਂ ਇਕ ਦਿਨ ਪਹਿਲਾਂ ਕੌਂਸਲ ਵਿਚ ਮੰਗਲਵਾਰ ਦੁਪਹਿਰ ਨੂੰ ਜਾਰੀ ਇਕ ਬਿਆਨ ਵਿਚ ਚਾਓ ਨੇ ਕਿਹਾ ਕਿ ਉਸਨੇ ਪਿਛਲੇ ਕੁਝ ਹਫ਼ਤਿਆਂ ਵਿਚ ਟੋਰਾਂਟੋ ਵਿਚ ਪੁਲਿਸਿੰਗ ਦੀ ਲਾਗਤ ਬਾਰੇ ਸਰਕਾਰ ਦੇ ਹੋਰ ਪੱਧਰਾਂ ਨਾਲ ਤਸੱਲੀ ਬਖਸ਼ ਗੱਲਬਾਤ ਕੀਤੀ ਹੈ ਚਾਓ ਨੇ ਦਸਿਆ ਕਿ ਇਸ ਮਸਲੇ ਤੇ ਗੱਲਬਾਤ ਚੱਲ ਰਹੀ ਹੈ ਤੇ ਗੱਲਬਾਤ ਬਹੁਤ ਹੀ ਆਸ਼ਾਜਨਕ ਰਹੀ ਹੈ ਉਨ੍ਹਾਂ ਨੇ ਟੋਰਾਂਟੋ ਪੁਲਿਸ ਸਰਵਿਸਿਜ ਬਜਟ ਲਈ ਇਕ ਵਾਧੂ ਅਲਾਟਮੈਂਟ ਦਿੱਤੇ ਜਾਣ ਵਾਸਤੇ ਪੇਸ਼ ਕੀਤੇ ਗਏ ਇਕ ਮਤੇ ਦਾ ਸਮਰਥਨ ਦਿੱਤਾ ਹੈ ਇਹ ਰਕਮ ਟੋਰਾਂਟੋ ਪੁਲਿਸ ਸਰਵਿਸਿਜ਼ ਬੋਰਡ ਵੱਲੋਂ ਦਿੱਤੀ ਗਈ ਮੰਗ ਨਾਲ ਮੇਲ ਖਾਂਦੀ ਹੈ ਚਾਓ ਨੇ ਸੀਟੀਵੀ ਨਿਊਜ਼ ਟੋਰਾਂਟੋ ਨੂੰ ਦਸਿਆ ਕਿ ਇਹ ਸਪਸ਼ਟ ਨਹੀਂ ਹੈ ਕਿ ਟੋਰਾਂਟੋ ਸ਼ਹਿਰ ਨੂੰ ਸਰਕਾਰ ਦੇ ਹੋਰ ਪੱਧਰਾਂ ਤੋਂ ਕਿੰਨਾ ਪੈਸਾ ਮਿਲੇਗਾ ਪਰ ਇਸ ਦੌਰਾਨ ਪੁਲਿਸ ਲਈ ਵਾਧੂ ਫੰਡ ਸ਼ਹਿਰ ਦੇ ਟੈਕਸ ਸਥਿਰਤਾ ਵਾਲੇ ਖਾਤੇ ਵਿਚੋਂ ਲਏ ਜਾਣਗੇ ਮੇਅਰ ਨੇ ਦੁਹਰਾਇਆ ਕਿ ਸਿੱਧੇ ਫੰਡਿੰਗ ਅਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਲਈ ਚੱਲ ਰਹੀ ਗੱਲਬਾਤ ਵਾਸਤੇ ਰੱਖੇ ਗਏ ਪੈਸੇ ਦੇ ਜ਼ਰੀਏ ਪੁਲਿਸ ਨੂੰ ਇਸ ਸਾਲ $60 million ਤੱਕ ਦੀ ਵਾਧੂ ਰਕਮ ਮਿਲ ਜਾਵੇਗੀ ਪੁਲਿਸ ਚੀਫ ਮਾਇਰੋਨ ਡੈਮਕੀਵ ਨੇ ਕਿਹਾ ਕਿ ਚਾਓ ਦੇ ਬਜਟ ਵਿਚ ਪੁਲਿਸ ਨੂੰ ਦਿੱਤੀ ਜਾ ਰਹੀ ਫੰਡਿੰਗ ਨਾਕਾਫੀ ਹੈ ਅਤੇ ਇਸ ਕਰਕੇ ਪੁਲਿਸ ਸੇਵਾਵਾਂ ਦੇ ਪੱਧਰ ਨੂੰ ਸਹੀ ਢੰਗ ਨਾਲ ਪੂਰਾ ਕਰਨ ਦੀ ਸਮਰੱਥਾ ਨੂੰ ਖਤਰੇ ਵਿਚ ਪਾਇਆ ਜਾ ਰਿਹਾ ਹੈ ਅਤੇ ਆਉਂਦੇ ਸਮੇਂ ਵਿਚ ਪੁਲਿਸ ਮੁਲਾਜ਼ਮਾਂ ਦੀ ਨਫਰੀ ਵਿਚ ਕਮੀ ਆ ਜਾਵੇਗੀ ਟੋਰਾਂਟੋ ਪੁਲਿਸ ਐਸੋਸੀਏਸ਼ਨ ਨੇ ਹੰਗਾਮੀ ਹਾਲਤ ਵਿਚ ਪਹਿਲ ਦੇ ਆਧਾਰ ਤੇ ਫੋਨ ਰਾਹੀਂ ਸੂਚਨਾ ਮਿਲਣ ਤੋਂ 22 ਮਿੰਟ ਦੇ ਔਸਤ ਸਮੇਂ ਮੌਕੇ ਤੇ ਪਹੁੰਚਣ ਦੇ ਟੀਚੇ ਨੂੰ ਦਰਪੇਸ਼ ਚੁਣੌਤੀਆਂ ਨੂੰ ਉਜਾਗਰ ਕਰਦੇ ਇਸ ਮਸਲੇ ਤੇ ਰੇਡੀਓ ਅਤੇ ਆਨਲਾਈਨ ਇਸ਼ਤਿਹਾਰਾਂ ਦੀ ਇਕ ਲੜੀ ਵੀ ਸ਼ੁਰੂ ਕੀਤੀ ਹੈ ਚਾਓ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਇਹ ਫੈਸਲਾ ਦੋਵਾਂ ਧਿਰਾਂ ਦੇ ਦਬਾਅ ਹੇਠ ਨਹੀਂ ਕੀਤਾ ਮੇਅਰ ਨੇ ਕਿਹਾ ਕਿ ਉਨ੍ਹਾਂ ਦੀ ਚਿੰਤਾ $1.8 million ਦੇ ਵੱਡੇ ਬਜਟ ਘਾਟੇ ਨਾਲ ਨਜਿੱਠਣ ਦੀ ਹੈ ਅਤੇ ਇਹ ਘਾਟਾ ਉਨ੍ਹਾਂ ਨੂੰ ਵਿਰਾਸਤ ਵਿਚ ਮਿਲਿਆ ਹੈ ਇਸ ਘਾਟੇ ਨੂੰ ਪੂਰਾ ਕਰਨਾ ਉਨ੍ਹਾਂ ਦੀ ਵੱਡੀ ਜਿੰਮੇਵਾਰੀ ਹੈ ਵੱਡੀ ਗੜਬੜ ਨੂੰ ਠੀਕ ਕਰਨਾ ਉਨ੍ਹਾਂ ਦੀ ਪ੍ਰਮੁੱਖ ਤਰਜੀਹ ਸੀ ਅਤੇ ਦੂਜੀ ਤਰਜੀਹ ਸ਼ਹਿਰ ਨੂੰ ਮੁੜ ਲੀਹ ਤੇ ਲਿਆਉਣਾ ਕਿਫਾਇਤੀ ਰਿਹਾਇਸ਼ ਜਨਤਕ ਆਵਾਜਾਈ ਸੜਕਾਂ ਤੇ ਟੋਇਆਂ ਨੂੰ ਠੀਕ ਕਰਨਾ ਨੌਜਵਾਨਾਂ ਲਈ ਬਿਹਤਰ ਯੋਜਨਾਵਾਂ ਵਿਚ ਨਿਵੇਸ਼ ਕਰਨਾ ਹੈ ਮਸਲਿਆਂ ਬਾਰੇ ਆਪਣੀ ਸੋਚ ਨੂੰ ਅਗਾਂਹ ਵਧੂ ਦਸਦਿਆਂ ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਵਿਲੱਖਣ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਅਤੇ ਆਪਣੀਆਂ ਜ਼ਰੂਰਤਾਂ ਲਈ ਭੁਗਤਾਨ ਕਰਨ ਵਾਸਤੇ ਹੋਰ ਵਿੱਤੀ ਸਾਧਨਾਂ ਨੂੰ ਲੱਭਣਾ ਪੈਂਦਾ ਹੈ ਟੋਰਾਂਟੋ ਵਿਚ 100 ਕੌਂਸਲੇਟ ਹਨ ਪ੍ਰਾਈ ਟੋਰਾਂਟੋ ਕਾਰਾਬਨ ਅਤੇ ਹੋਂਡਾ ਇੰਡੀ ਵਰਗੇ ਕਈ ਵੱਡੇ ਸਮਾਗਮ ਹੁੰਦੇ ਹਨ ਇਸ ਲਈ ਸਾਡੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਅਤੇ ਫੈਡਰਲ ਅਤੇ ਸੂਬਾਈ ਸਰਕਾਰਾਂ ਨੇ ਕਿਹਾ ਕਿ ਉਹ ਇਨ੍ਹਾਂ ਹਾਲਾਤਾਂ ਤੋਂ ਜਾਣੂ ਨੇ ਅਤੇ ਸਾਡੇ ਨਾਲ ਖੜੇ ਹੋਣ ਦੀ ਵੀ ਉਨ੍ਹਾਂ ਨੇ ਵਚਨਬੱਧਤਾ ਕੀਤੀ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਟੋਰਾਂਟੋ ਦੇ ਮਾਊਂਟ ਸਿਨਾਈ ਹਸਪਤਾਲ ਦੇ ਬਾਹਰ ਕੀਤੇ ਗਏ ਪ੍ਰਦਰਸ਼ਨ ਨੂੰ ਨਿੰਦਣਯੋਗ ਯਹੂਦੀ ਭਾਈਚਾਰੇ ਵਿਰੋਧੀ ਪ੍ਰਦਰਸ਼ਨ ਕਿਹਾ ਹੈ ਟੋਰਾਂਟੋ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਉਹ ਯਹੂਦੀ ਭਾਈਚਾਰੇ ਦੁਆਰਾ ਡਾਊਨਟਾਊਨ ਟੋਰਾਂਟੋ ਵਿਚ ਸਥਾਪਿਤ ਕੀਤੇ ਗਏ ਇਸ ਹਸਪਤਾਲ ਦੇ ਬਾਹਰ ਵਾਪਰੀਆਂ ਕਈ ਘਟਨਾਵਾਂ ਦੀ ਜਾਂਚ ਕਰ ਰਹੇ ਹਨ। ਸੀਟੀਵੀ ਨਿਊਜ਼ ਟੋਰਾਂਟੋ ਨੇ ਮੰਗਲਵਾਰ ਨੂੰ ਹਸਪਤਾਲ ਦੇ ਸਟਾਫ ਨੂੰ ਭੇਜੀ ਇਕ ਅੰਦਰੂਨੀ ਈਮੇਲ ਹਾਸਲ ਕੀਤੀ ਹੈ। ਇਸ ਈਮੇਲ ਵਿਚ ਮਾਊਂਟ ਸਿਨਾਈ ਦੇ ਪ੍ਰਧਾਨ ਅਤੇ ਸੀਈਓ ਡਾਕਟਰ ਗੈਰੀ ਨਿਊਟਨ ਨੇ ਕਿਹਾ ਕਿ ਸੋਮਵਾਰ ਰਾਤ ਯੂਨੀਵਰਸਿਟੀ ਐਵੇਨਿਊ ਤੇ ਇਕ ਪ੍ਰਦਰਸ਼ਨ ਦੌਰਾਨ ਕਈ ਪ੍ਰਦਰਸ਼ਨਕਾਰੀ ਇਮਾਰਤ ਦੇ ਬਾਹਰਲੇ ਹਿੱਸੇ ਤੇ ਜਾ ਚੜੇ ਸਨ। ਸੂਚਨਾ ਮਿਲਣ ਤੇ ਪੁਲਿਸ ਨੇ ਹਸਪਤਾਲ ਦੇ ਬਾਹਰ ਆਪਣੀ ਮੌਜੂਦਗੀ ਵਧਾ ਦਿੱਤੀ, ਜਦੋਂ ਕਿ ਮਾਊਂਟ ਸਿਨਾਈ ਅਤੇ ਹੈਨਿਕ ਬ੍ਰਿਜ ਪੁਆਇੰਟ ਨੇ ਵੀ ਆਪਣੀ ਪੱਧਰ ਤੇ ਸੁਰੱਖਿਆ ਵਿਚ ਵਾਧਾ ਕਰ ਲਿਆ। ਨਿਊਟਨ ਨੇ ਇਹ ਵੀ ਕਿਹਾ ਕਿ ਹਸਪਤਾਲ ਦੇ ਯੂਨੀਵਰਸਿਟੀ ਐਵੇਨਿਊ ਦਾ ਗੇਟ ਸ਼ਾਮ 6 ਵਜੇ ਤੋਂ ਬਾਅਦ ਬੰਦ ਕਰ ਦਿੱਤਾ ਜਾਵੇਗਾ ਅਤੇ ਵੀਕਐਂਡ ਤੇ ਪੂਰੀ ਤਰ੍ਹਾਂ ਬੰਦ ਰਹੇਗਾ। ਦੂਜੇ ਪਾਸੇ ਵਿਰੋਧ ਪ੍ਰਦਰਸ਼ਨ ਦੇ ਪ੍ਰਬੰਧਕਾਂ ਦਾ ਕਹਿਣਾ ਕਿ ਉਨ੍ਹਾਂ ਨੇ ਹਸਪਤਾਲ ਨੂੰ ਨਿਸ਼ਾਨਾ ਨਹੀਂ ਬਣਾਇਆ ਸੀ, ਇਹ ਹਸਪਤਾਲ ਉਨ੍ਹਾਂ ਦੇ ਰੈਲੀ ਰੂਟ ਦੇ ਰਾਹ ਵਿਚ ਆਉਂਦਾ ਹੈ। ਉਹ ਤਾਂ ਯੂਐਸ ਕੌਂਸਲੇਟ ਆਪਣਾ ਵਿਰੋਧ ਪ੍ਰਦਰਸ਼ਨ ਕਰਨ ਲਈ ਇਸ ਰਾਹ ਤੋਂ ਲੰਘੇ ਸਨ। ਟੋਰਾਂਟੋ ਪੁਲਿਸ ਨੇ ਇਕ ਬਿਆਨ ਵਿਚ ਕਿਹਾ ਕਿ ਹਸਪਤਾਲ ਦੇ ਕੰਮਕਾਜ ਵਿਚ ਕਿਸੇ ਦਾ ਦਖਲ ਦੇਣਾ ਸਵੀਕਾਰਯੋਗ ਨਹੀਂ ਹੈ। ਪੁਲਿਸ ਅਧਿਕਾਰੀ ਵੱਡੀ ਭੀੜ ਦੇ ਪ੍ਰਦਰਸ਼ਨਾਂ ਦੌਰਾਨ ਸਮਝ ਤੋਂ ਕੰਮ ਲੈਂਦੇ ਹਨ ਅਤੇ ਕਈ ਵਾਰ ਮੌਕੇ ਤੇ ਗ੍ਰਿਫਤਾਰੀਆਂ ਕਰਨ ਤੋਂ ਪਰਹੇਜ਼ ਕੀਤਾ ਜਾਂਦਾ ਹੈ। ਮਾਮਲੇ ਦੀ ਜਾਂਚ ਜਾਰੀ ਰਹੇਗੀ, ਆਉਂਦੇ ਦਿਨਾਂ ਵਿਚ ਮਾਮਲੇ ਵੀ ਦਰਜ ਕੀਤੇ ਜਾ ਸਕਦੇ ਹਨ। ਮੰਗਲਵਾਰ ਨੂੰ ਟੋਰਾਂਟੋ ਨੇ ਵਿਰੋਧ ਦੇ ਜਵਾਬ ਵਿਚ ਬਿਆਨ ਵਿਚ ਸੋਸ਼ਲ ਮੀਡੀਆ ਰਾਹੀਂ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਇਲਾਜ ਅਤੇ ਦੇਖਭਾਲ ਲਈ ਸਥਾਨ ਹਨ, ਨਾ ਕਿ ਵਿਰੋਧ ਪ੍ਰਦਰਸ਼ਨ ਜਾਂ ਕਿਸੇ ਨੂੰ ਡਰਾਉਣ ਦੇ ਸਥਾਨ। ਟਰੂਡੋ ਨੇ ਕਿਹਾ ਕਿ ਉਹ ਯਹੂਦੀ ਭਾਈਚਾਰੇ ਵਿਰੋਧੀ ਇਸ ਪ੍ਰਦਰਸ਼ਨ ਦੀ ਸਖ਼ਤ ਨਿੰਦਾ ਕਰਦੇ ਹਨ। ਨਾ ਸਿਰਫ ਟੋਰਾਂਟੋ ਸ਼ਹਿਰ ਸਗੋਂ ਪੂਰੀ ਕੈਨੇਡਾ ਭਰ ਵਿਚ ਦੇਸ਼ ਵਾਸੀ ਇਸ ਨਫ਼ਰਤ ਦੇ ਵਿਰੁੱਧ ਯਹੂਦੀ ਭਾਈਚਾਰਿਆਂ ਦੇ ਨਾਲ ਖੜੇ ਹਾਂ। ਇਸ ਬੁਲਟਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਚਾਓ ਦਾ ਕਹਿਣਾ ਕਿ ਉਹ ਟੋਰਾਂਟੋ ਪੁਲਿਸ ਫੰਡਿੰਗ ਨੂੰ ਟੀਪੀਐਸ ਬੋਰਡ ਦੀ ਮੰਗ ਦੇ ਪੱਧਰ ਤੱਕ ਪਹੁੰਚਾਉਣ ਲਈ ਬੇਨਤੀ ਦਾ ਸਮਰਥਨ ਕਰੇਗੀ। ਟੋਰਾਂਟੋ ਪੁਲਿਸ ਮਾਊਂਟ ਸਿਨਾਈ ਹਸਪਤਾਲ ਦੇ ਬਾਹਰ ਕੀਤੇ ਗਏ ਯਹੂਦੀ ਭਾਈਚਾਰੇ ਵਿਰੁੱਧ ਪ੍ਰਦਰਸ਼ਨ ਦੀ ਜਾਂਚ ਕਰ ਰਹੀ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਇਸ ਨੂੰ ਨਿੰਦਣਯੋਗ ਕਾਰਵਾਈ ਕਿਹਾ। ਇਸ ਦੇ ਨਾਲ ਹੀ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਦਿਓ ਆਗਿਆ, ਧੰਨਵਾਦ।
ਸਿਟੀ ਆਫ ਬ੍ਰੈਂਪਟਨ ਤੁਹਾਨੂੰ ਪੜੋਸੀ ਗਰੁੱਪ ਵਿਚ ਸ਼ਾਮਿਲ ਹੋਣ ਦਾ ਮੌਕਾ ਦੇ ਰਿਹਾ ਹੈ, ਤਾਂ ਜੋ ਤੁਸੀਂ ਸੀਆਈਡੀ ਪੜੋਸੀ ਐਸੋਸੀਏਸ਼ਨ ਦਾ ਹਿੱਸਾ ਬਣ ਸਕੋ। ਇਹ ਨਵਾਂ ਪ੍ਰੋਗਰਾਮ ਤੁਹਾਨੂੰ ਚੋਖੇ ਫਾਇਦੇ ਤੇ ਨਵੇਂ ਮਨਸੂਬਿਆਂ ਬਾਰੇ ਵੀ ਜਾਣਕਾਰੀ ਦੇਵੇਗਾ। ਨਾਲ ਨਾਲ ਤੁਸੀਂ ਸਿਟੀ ਆਫ ਬ੍ਰੈਂਪਟਨ ਤੋਂ ਮਿਲਣ ਵਾਲੀ $1500 ਦੀ ਨੇਚਰ ਨੇਬਰਹੁੱਡ ਗ੍ਰਾਂਟ ਵੀ ਹਾਸਲ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਸੰਪਰਕ ਕਰੋ brampton.ca/communitysafety।
ਸਮਝਾਇਆ ਤੈਨੂੰ ਸਮਝ ਨਾ ਆਇਆ ਕਾਤੋਂ ਕਰਦਾ ਏ ਦਿਲਦਾਰੀਆਂ ਤੇਰੇ ਤੇ ਗਿਲਾਏ ਤੈਨੂੰ ਪਾਗਲਾ ਦਿਲਾ ਵੇਖਾਂ ਨੂੰ ਲਾ ਲਈਆਂ ਤੂੰ ਯਾਰੀਆਂ ਬੜਾ ਸਮਝਾਇਆ ਤੈਨੂੰ ਸਮਝ ਨਾ ਆਇਆ ਕਾਤੋਂ ਕਰਦਾ ਏ ਦਿਲਦਾਰੀਆਂ ਤੇਰੇ ਤੇ ਗਿਲਾਏ ਤੈਨੂੰ ਪਾਗਲਾ ਦਿਲਾ ਵੇ ਕਾਨੂੰ ਲਾ ਲਈਆਂ ਤੂੰ ਯਾਰੀਆਂ
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ, ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/yourhealth ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਜਿੰਨਾ ਵੀ ਸੋਹਣਾ ਹੋਵੇ ਥੋੜੀ ਬਿਨਾ ਨਹੀਂ ਜਚਦਾ।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुके है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल ले नो ब्याज।
142 कैनेडी रोड, ब्रैम्पटन, 9058747171।
वहमो गुमान से दूर दूर, यकीन की हद के पास पास।
प्रॉपर्टीज रेजिडेंशियल और कमर्शियल, बाइंग और सेलिंग,
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो।
वी विल अरेंज योर मॉर्गेज,
आल्सो अ हाउस वार्मिंग गिफ्ट।
सर्विस इज आवर प्रायोरिटी,
कस्टमर सर्विस इज आवर प्राइड। प्लीज एक्सपीरियंस द डिफरेंस। आप घर खरीदना या घर को बेचना चाहते हैं, घर की इवैल्यूएशन के लिए एक दफा